ਕਲਗੀ ਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਪਹਾੜੀ ਰਾਜਿਆਂ ਨੇ ਮਸਰਤ ਕੀਤੀ ਹੈ, ਸਲਾਹ ਕੀਤੀ ਹੈ ਕਿ ਸਾਨੂੰ ਦਿੱਲੀ ਦੇ ਸੂਬੇ ਕੋਲ ਪੁਕਾਰ ਕਰਨ ਦੀ ਲੋੜ ਨਹੀਂ ਹੈ। ਸਾਡੇ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਦੀ 3 ਲੱਖ ਫੌਜ ਹੈ ਤੇ ਆਪਾਂ ਆਪਣੀ ਫੌਜ ਲੈ ਕੇ ਸਿੱਧਾ ਗੁਰੂ ਤੇ ਹਮਲਾ ਕਰੀਏ। ਸਾਡੀ ਫੌਜ ਦੇ ਸਾਹਮਣੇ ਗੁਰੂ ਜੀ ਰੁਕ ਨਹੀਂ ਸਕਣਗੇ। ਜਾਂ ਉਹਨਾਂ ਨੂੰ ਆਨੰਦਪੁਰ ਸਾਹਿਬ ਨਗਰ ਛੱਡ ਕੇ ਜਾਣਾ ਪਏਗਾ ਤੇ ਜਾਂ ਫਿਰ ਉਹਨਾਂ ਨੂੰ ਸਾਡੀ ਈਨ ਮੰਨਣੀ ਪਏਗੀ, ਸਾਡੀ ਆਨ ਮੰਨਣੀ ਪਏਗੀ। ਏਦਾਂ ਦੀ ਮਸਲਤ ਕਰਕੇ ਜਿੰਨੇ ਪਹਾੜੀ ਰਾਜੇ ਨੇ ਆਪਣੀ ਫੌਜ ਲੈ ਕੇ ਔਰ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਗੁੱਜਰ ਤੇ ਰੰਗੜ ਸਨ ਉਹਨਾਂ ਨੂੰ ਵੀ ਆਪਣੇ ਨਾਲ ਲਿਆ, ਇਹ ਜਾਣ ਕੇ ਕਿ ਇਹ ਗੁਰੂ ਖਾਲਸੇ ਦੇ ਵਿਰੋਧੀ ਨੇ, ਕਿਉਂਕਿ ਗੁੱਜਰਾਂ ਰੰਗੜਾਂ ਨਾਲ ਸਿੰਘਾਂ ਦੀ ਲੱਗਦੀ ਸੀ। ਰੋਜ਼ ਹੀ ਕਿਤੇ ਨਾ ਕਿਤੇ ਮੁਕਾਬਲਾ ਹੁੰਦਾ ਰਹਿੰਦਾ ਸੀ। ਗੁੱਜਰਾਂ ਰੰਗੜਾਂ ਦੇ ਪਿੰਡ ਜਿਹੜੇ ਸਨ ਨੂੰਹ ਤੇ ਬਜਰੂੜ, ਉਹ ਖਾਲਸੇ ਨੂੰ ਉਜਾੜੇ ਸਨ। ਉਹ ਜਿੰਨੇ ਗੁੱਜਰ ਤੇ ਰੰਗੜ ਨੇ ਉਹ ਵੀ ਇਹਨਾਂ ਪਹਾੜੀ ਰਾਜਿਆਂ ਨਾਲ ਜਾ ਰਲੇ ਨੇ। ਹਜ਼ਾਰਾਂ ਦੀ ਗਿਣਤੀ ਵਿੱਚ ਬੜਾ ਵੱਡਾ ਦਲ ਲੈ ਕੇ ਪਹਾੜੀ ਰਾਜਾ ਰਾਜਾ ਭੀਮ ਚੰਦ ਔਰ ਇਹਦੇ ਨਾਲ ਹੋਰ ਪਹਾੜੀ ਰਾਜੇ ਆਪਣੀ ਰਾਜਧਾਨੀ ਬਿਲਾਸਪੁਰ ਤੋਂ ਚੱਲੇ ਨੇ। 2 ਕੋਹ ਦੀ ਵਾਟ ਬਾਹਰ ਕਰਕੇ ਬਾਹਰ ਆ ਕੇ ਇਹਨਾਂ ਨੇ ਡੇਰਾ ਕੀਤਾ ਔਰ ਭੀਮ ਚੰਦ ਨੇ ਇੱਕ ਚਿੱਠੀ ਲਿਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਭੇਜੀ ਹੈ। ਗੁਰੂ ਜੀ ਤੁਸੀਂ ਸਾਡੀ ਆਨ ਮੰਨ ਲਓ, ਜਿਵੇਂ ਤੁਹਾਡੇ ਪਿਤਾ ਜੀ ਸਾਡੇ ਕੋਲ ਪੈਸੇ ਭਰਦੇ ਰਹੇ ਨੇ, ਤੁਸੀਂ ਵੀ ਸਾਨੂੰ ਮਾਮਲਾ ਤਾਰਿਆ ਕਰੋ ਔਰ ਆਪਣੇ ਇਸ ਆਨੰਦਪੁਰ ਸਾਹਿਬ ਨਗਰ ਦੀ ਜਿਹੜੀ ਹੱਦ ਹੈ ਇਹਦੇ ਵਿੱਚ ਰਿਹਾ ਕਰੋ, ਨਹੀਂ ਤਾਂ ਮੈਂ ਆਪਣੀ ਫੌਜ ਲੈ ਕੇ ਆ ਰਿਹਾ ਤੇ ਤੁਸੀਂ ਮੁਕਾਬਲਾ ਕਰਨ ਲਈ ਤਿਆਰ ਹੋ ਜਾਓ। ਏਦਾਂ ਦੀ ਧਮਕੀ ਭਰੀ ਚਿੱਠੀ ਰਾਜੇ ਭੀਮ ਚੰਦ ਨੇ 10ਵੇਂ ਪਾਤਸ਼ਾਹ ਕੋਲ ਭੇਜੀ ਹੈ। ਸੇਵਾਦਾਰ ਨੇ ਉਹ ਚਿੱਠੀ ਪੜ੍ਹ ਕੇ ਮਹਾਰਾਜ 10ਵੇਂ ਪਾਤਸ਼ਾਹ ਨੂੰ ਸੁਣਾਈ ਹੈ। ਰਾਜੇ ਭੀਮ ਚੰਦ ਦੀ ਇਹ ਧਮਕੀ ਭਰੀ ਚਿੱਠੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਜਵਾਬ ਰਾਜੇ ਭੀਮ ਚੰਦ ਨੂੰ ਇਸ ਚਿੱਠੀ ਦਾ ਭੇਜਿਆ, ਆਓ ਸਰਵਣ ਕਰੀਏ। ਕਿਉਂਕਿ ਇਹ ਤਾਂ ਉਹ ਘਰ ਹੈ ਜਿਹੜਾ ਭੈ ਕਾਹੂ ਕੋ ਦੇਤ ਨਹਿ ਭੈ ਮਾਨਤਾਨ, ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਤੇ ਨਾ ਹੀ ਕਿਸੇ ਦਾ ਡਰ ਮੰਨਦਾ ਹੈ, ਐਸਾ ਘਰ ਹੈ ਗੁਰੂ ਨਾਨਕ ਪਾਤਸ਼ਾਹ ਦਾ। ਤੇ ਕਲਗੀਧਰ ਪਾਤਸ਼ਾਹ ਨੇ ਜੋ ਚਿੱਠੀ ਲਿਖ ਕੇ ਭੇਜੀ ਹੈ ਜਵਾਬ ਵਜੋਂ ਰਾਜੇ ਭੀਮ ਚੰਦ ਨੂੰ, ਆਓ ਸਾਰੀ ਸੰਗਤ ਗੁਰੂ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਸਾਹਿਬਾਂ ਦੀ ਇਹ ਪਵਿੱਤਰ ਕਥਾ ਸਰਵਣ ਕਰੀਏ। ਇਹ ਚੜ੍ਹਦੀ ਕਲਾ ਦੀ ਕਥਾ ਹੈ, ਇਹ ਗੁਰੂ ਪੰਥ ਖਾਲਸੇ ਦੀ ਵੀਰਸੀ ਕਥਾ ਹੈ, ਇਹ ਧਰਮ ਯੁੱਧ ਦੀ ਕਥਾ ਹੈ ਔਰ ਇਸ ਉਸ ਯੁੱਧ ਦੀ ਕਥਾ ਹੈ ਜਿਹੜਾ ਕਿਸੇ ਜ਼ਰ ਜ਼ੋਰੂ ਜਾਂ ਜ਼ਮੀਨ ਪਿੱਛੇ ਨਹੀਂ ਲੜਿਆ ਜਾ ਰਿਹਾ, ਉਸ ਯੁੱਧ ਦੀ ਕਥਾ ਹੈ ਜੋ ਆਪਣੇ ਧਰਮ ਦੀ ਰੱਖਿਆ ਖਾਤਰ ਲੜਿਆ ਜਾ ਰਿਹਾ। ਇਸ ਕਰਕੇ ਧਰਮ ਯੁੱਧ ਹੈ। ਮਨ ਬਿਰਤੀਆਂ ਇਕਾਗਰ ਕਰੀਏ। ਸਾਹਿਬੇ ਕਮਾਲ ਦਸਮੇਸ਼ ਪਿਤਾ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਧਿਆਨ ਜੋੜਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਸ੍ਰੀ ਕਲਗੀਧਰ ਗਰਜ ਕੈ ਮੇਗ ਮਨਿੰਦ ਬਿਲੰਦ।
ਧੰਨ ਗੁਰੂ ਕਲਗੀਧਰ ਜੀ ਨੇ ਜਦੋਂ ਰਾਜੇ ਭੀਮ ਚੰਦ ਦੀ ਚਿੱਠੀ ਸੁਣੀ, ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਰਜਵੀਂ ਆਵਾਜ਼ ਵਿੱਚ ਬੋਲੇ ਨੇ, ਐਸੀ ਗਰਜਵੀਂ ਆਵਾਜ਼ ਵਿੱਚ, ਮਾਨੋ ਕਹਿੰਦੇ ਜਿਵੇਂ ਬੱਦਲ ਗਰਜੇ ਹੋਣ, ਬੱਦਲਾਂ ਦੀ ਗੜਗੜਾਹਟ ਹੋਵੇ, ਐਸੀ ਭਾਰੀ ਗਰਜਵੀਂ ਆਵਾਜ਼ ਵਿੱਚ ਮਹਾਰਾਜ ਗੁਰੂ ਕਲਗੀਧਰ ਜੀ ਗਰਜ ਕੇ ਬੋਲੇ ਹਨ।
ਉੱਤਰ ਦਿਓ ਲਿਖਾਏ ਕਰ ਸ਼ੋਕ ਦੇਨ ਰਿਪ ਬ੍ਰਿੰਦ।
ਮਹਾਰਾਜ ਜੀ ਨੇ ਭੀਮ ਚੰਦ ਦੀ ਚਿੱਠੀ ਦਾ ਜਵਾਬ ਲਿਖਵਾਇਆ, ਐਸਾ ਜਵਾਬ ਲਿਖਵਾਇਆ ਜਿਹੜਾ ਦੁਸ਼ਮਣਾਂ ਨੂੰ ਸ਼ੋਕ ਦੇਣ ਵਾਲਾ ਹੈ, ਜਿਹੜਾ ਦੁਸ਼ਮਣਾਂ ਨੂੰ ਸ਼ੋਕ ਦੇਣ ਵਾਲਾ ਹੈ ਔਰ ਆਪਣੇ ਸਿੱਖਾਂ ਨੂੰ ਹਰਖ ਤੇ ਆਨੰਦ ਦੇਣ ਵਾਲਾ ਹੈ, ਐਸਾ ਜਵਾਬ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਲਿਖਵਾਇਆ ਹੈ।
ਚੋ ਪਈ ਸੁਣੀਐ ਭੀਮ ਚੰਦ ਅਭਿਮਾਨੀ।
ਕਲਗੀਧਰ ਪਾਤਸ਼ਾਹ ਨੇ ਜਵਾਬ ਲਿਖਾਇਆ, ਹੇ ਰਾਜਾ ਭੀਮ ਚੰਦ, ਤੂੰ ਬੜਾ ਅਭਿਮਾਨੀ ਹੈ, ਤੇਰੇ ਮਨ ਵਿੱਚ ਆਪਣੇ ਰਾਜ ਭਾਗ ਦਾ ਬੜਾ ਵੱਡਾ ਭਾਰੀ ਗਰੂਰ ਤੇ ਹੰਕਾਰ ਹੈ।
ਸਭ ਰਾਜਨ ਸਨ ਦਿਓ ਬਖਾਨੀ,
ਸਾਰੇ ਰਾਜਿਆਂ ਨੂੰ ਕਹਿ ਦੇਈ। ਜਿਹੜਾ ਉਹ ਦੂਤ ਚਿੱਠੀ ਲੈ ਕੇ ਆਇਆ ਸੀ ਨਾ, ਉਹਨੂੰ ਮਹਾਰਾਜ ਜੀ ਜਵਾਬ ਦੇ ਰਹੇ ਨੇ, ਕਹਿੰਦੇ ਜਾ ਕੇ ਰਾਜੇ ਭੀਮ ਚੰਦ ਨੂੰ ਕਹਿ ਦੇਈ, ਉਹਦੇ ਨਾਲ ਜਿੰਨੇ ਪਹਾੜੀ ਰਾਜੇ ਨੇ ਸਾਰੇ ਰਾਜਿਆਂ ਨੂੰ ਸਾਡੇ ਵੱਲੋਂ ਕਹਿ ਦੇਵੀ,
ਹਮ ਤੇ ਦਾਮ ਚਹਿ ਜੇ ਲੈ ਬੋ,
ਜੇ ਸਾਡੇ ਕੋਲੋਂ ਦਮੜੇ ਲੈਣਾ ਚਾਹੁੰਦੇ ਹੋ, ਕਿਉਂਕਿ ਭੀਮ ਚੰਦ ਨੇ ਕਿਹਾ ਸੀ ਨਾ ਮੈਨੂੰ ਮੁੱਲ ਤਾਰੋ, ਟੈਕਸ ਤਾਰੋ, ਤੁਹਾਡੇ ਕੋਲੋਂ ਮੈਂ ਮਾਮਲਾ ਲੈਣਾ ਚਾਹੁੰਦਾ ਹਾਂ, ਜੇ ਤੁਸੀਂ ਆਨੰਦਪੁਰ ਸਾਹਿਬ ਚ ਰਹਿਣਾ ਤੇ ਮੈਨੂੰ ਰੁਪਈਏ ਦਿਆ ਕਰੋ। ਮਹਾਰਾਜ ਜੀ ਨੇ ਜਵਾਬ ਦਿੱਤਾ ਭੀਮ ਚੰਦ ਨੂੰ, ਕਹਿੰਦੇ ਕਹੋ ਭੀਮ ਚੰਦ ਨੂੰ ਕਿ ਜੇ ਸਾਡੇ ਕੋਲੋਂ ਦਮੜੇ ਲੈਣਾ ਚਾਹੁੰਦਾ, ਜੇ ਉਹ ਸਾਡੇ ਕੋਲੋਂ ਰੁਪਈਏ ਲੈਣਾ ਚਾਹੁੰਦਾ ਹੈ,
ਖੜਗ ਤਾਰ ਸੋ ਕਰ ਹੈ ਦੈਬੋ,
ਅਸੀਂ ਆਪਣੇ ਖੰਡੇ ਦੀ ਧਾਰ ਨਾਲ ਉਹਨੂੰ ਰੁਪਈਏ ਦਿਆਂਗੇ। ਜੇ ਉਹਨੇ ਰੁਪਈਏ ਲੈਣੇ ਨੇ ਨਾ, ਪੈਸੇ ਲੈਣੇ ਨੇ ਦਮੜੇ, ਤੇ ਅਸੀਂ ਆਪਣੇ ਕਿਰਪਾਨ ਦੀ ਖੰਡੇ ਦੀ ਧਾਰ ਦੇ ਨਾਲ ਉਹਨੂੰ ਜਵਾਬ ਦਿਆਂਗੇ, ਰੁਪਈਏ ਦਿਆਂਗੇ।
ਤੋਮਰ ਤੀਰਨ ਸਾਂਗਨ ਅਨੀ,
ਸਾਡੇ ਜਿਹੜੇ ਸੂਰਮੇ ਨੇ ਇਹਨਾਂ ਦੇ ਕੋਲ ਜਿਹੜੀਆਂ ਬਰਛੀਆਂ ਨੇ, ਤੀਰ ਨੇ, ਬਰਛੇ ਨੇ, ਨੇਜੇ ਨੇ, ਢਾਲਾਂ ਨੇ, ਇਹਨਾਂ ਸ਼ਸਤਰਾਂ ਤੇ ਹਥਿਆਰਾਂ ਦੇ ਨਾਲ ਰੁਪਈਏ ਤਾਰਾਂਗੇ।
ਇਨ ਤੈ ਦੇਹੋ ਭੇਦੋ ਅਨੀ,
ਔਰ ਇਹਨਾਂ ਦੇ ਨਾਲ ਅਸੀਂ ਇਹਨਾਂ ਦੀਆਂ ਫੌਜਾਂ ਨੂੰ ਭੇਦਾਂਗੇ, ਇਹਨਾਂ ਦੀਆਂ ਫੌਜਾਂ ਨੂੰ ਬਿਨ ਸੁੱਟਾਂਗੇ, ਪਰੋ ਸੁੱਟਾਂਗੇ।
ਸ਼ਲਖ ਤੁਪੰਗਨ ਬਰਖਾ ਗੁਲਕਨ,
ਆਪਣੇ ਬੰਦੂਕਾਂ ਦੀਆਂ ਸ਼ਲਖਾਂ ਚਲਾ ਕੇ ਜਿਹੜਾ ਗੋਲੀਆਂ ਦਾ ਮੀਂਹ ਵਰਸਾਉਣਾ ਹੈ ਅਸੀਂ ਵੈਰੀਆਂ ਦੇ ਦਲ ਤੇ, ਇਹਨਾਂ ਪਹਾੜੀ ਫੌਜਾਂ ਦੇ ਉੱਤੇ ਜਿਹੜਾ ਮੀਂਹ ਵਰਸਾਉਣਾ ਹੈ ਗੋਲੀਆਂ ਦਾ।
ਇਨ ਤੇ ਪਰਖਨ ਕਰ ਧਨ ਅਨਗਨ,
ਇਹੀ ਸਾਡੇ ਵੱਲੋਂ ਭੇਜਿਆ ਹੋਇਆ ਰੁਪਈਆ ਹੋਵੇਗਾ, ਇਹੀ ਸਾਡੇ ਵੱਲੋਂ ਭੇਜੇ ਹੋਏ ਸਿੱਕੇ ਹੋਣਗੇ, ਜਿਹਦੀ ਇਹ ਪਰਖ ਕਰ ਲੈਣ ਕਿ ਕਿੱਦਾਂ ਦਾ ਧਨ ਹੈ, ਕਿੱਦਾਂ ਦੇ ਰੁਪਈਏ ਹਨ।
ਮੂਡ ਅਜਾਨ ਨਾ ਤੁਮ ਸਮ ਕੋਈ,
ਮਹਾਰਾਜ ਜੀ ਕਹਿੰਦੇ ਹੇ ਭੀਮ ਚੰਦ ਰਾਜਾ, ਤੇਰੇ ਵਰਗਾ ਮੂਰਖ, ਤੇਰੇ ਵਰਗਾ ਅਣਜਾਣ, ਤੇਰੇ ਵਰਗਾ ਨਾ ਸਮਝ ਤੇ ਬੇਵਕੂਫ ਰਾਜਾ ਕੋਈ ਨੀ ਹੋਣਾ।
ਚਹਿ ਦਰਬ ਲਿਓ ਸਨ ਮੁਖ ਹੋਈ,
ਜੇ ਪੈਸਾ ਚਾਹੀਦਾ ਤੇ ਫਿਰ ਸ਼ਸਤਰ ਧਾਰਨ ਕਰਕੇ ਸਾਡੇ ਸਾਹਮਣੇ ਆ ਕੇ ਪੈਸਾ ਲੈਣ ਦੀ ਤਾਕਤ ਕਰ, ਜੇ ਰੁਪਈਏ ਲੈਣਾ ਚਾਹੁੰਦਾ ਤੇ ਫਿਰ ਸਾਡੇ ਸਾਹਮਣੇ ਆ ਕੇ ਰੁਪਈਏ ਲੈਣ ਦਾ ਹੌਸਲਾ ਕਰ।
ਬਜੇ ਲੋਹੋ ਸੇ ਲੋਹੋ ਜੁਝਾਰੇ,
ਕਿਵੇਂ ਜੁਝਾਰੂ ਸੂਰਮਿਆਂ ਦੇ ਲੋਹਿਆਂ ਦੇ ਨਾਲ ਲੋਹਾ ਖੜਕੇਗਾ, ਤੇਗਾਂ ਨਾਲ ਤੇਗਾਂ, ਢਾਲਾਂ ਨਾਲ ਢਾਲਾਂ ਖੜਕਣਗੀਆਂ।
ਲਿਓ ਪਰਖ ਤਬ ਦਾਮ ਕਰਾਰੇ,
ਫਿਰ ਤੁਹਾਨੂੰ ਕਰਾਰੇ ਦਮੜੇ ਦਿਆਂਗੇ, ਪਰਖ ਪਰਖ ਕੇ, ਫਿਰ ਪਰਖ ਕੇ ਦਾਮ ਲੈ ਸਕਦੇ ਹੋ ਤਾਂ ਇਸ ਤਰੀਕੇ ਨਾਲ ਲੈ ਲਵੋ।
ਕੌਣ ਸਨੇਹੇ ਹੋ ਅਬ ਤੋ ਸੋ,
ਭੀਮ ਚੰਦ ਸਾਡਾ ਤੇਰੇ ਨਾਲ ਕਾਹਦਾ ਸਨੇਹ ਰਹਿ ਗਿਆ, ਤੇਰਾ ਹੁਣ ਤੇਰੇ ਨਾਲ ਸਾਡਾ ਕਾਹਦਾ ਸਨੇਹ, ਕਾਹਦੀ ਪ੍ਰੀਤ ਰਹਿ ਗਈ ਹੈ।
ਕਰਬੋ ਚਾਹਤ ਆਨ ਕਰੋ ਸੋ,
ਤੂੰ ਜੋ ਕਰਨਾ ਚਾਹੁੰਦਾ ਆ ਕੇ ਕਰ ਲੈ, ਜੇ ਤੇਰੇ ਮਨ ਚ ਕੋਈ ਰੀਝ ਹੈ ਨਾ ਸਾਡੇ ਨਾਲ ਜੰਗ ਯੁੱਧ ਕਰਨ ਦੀ, ਜੋ ਕੁਝ ਵੀ ਤੂੰ ਕਰਨਾ ਚਾਹੁੰਦਾ ਸਾਡੇ ਨਾਲ ਆ ਕੇ ਕਰਨ ਦੀ ਇੱਛਾ ਰੱਖਦਾ ਕਰ ਲੈ,
ਨਹੀਂ ਤਾਂ ਮਤ ਸਮਝੋ ਬਣੀਏ ਸਿਆਨੋ,
ਨਹੀਂ ਜੇ ਸਾਡੀ ਗੱਲ ਸਮਝ ਵਿੱਚ ਪੈਂਦੀ ਤਾਂ ਧਿਆਨ ਨਾਲ ਸਮਝ ਕੇ ਸਿਆਣਾ ਬਣ, ਸੋਝੀਵਾਨ ਬਣ, ਬੁੱਧੀਮਾਨ ਬਣ।
ਪਰੋ ਸ਼ਰਨ ਆਵੋ ਬਚ ਮਾਨੋ,
ਸਾਡਾ ਬਚਨ ਮੰਨ ਕੇ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਜਾ, ਗੁਰੂ ਨਾਨਕ ਦੇ ਘਰ ਦੀ ਸ਼ਰਨ ਵਿੱਚ ਆ ਜਾ। ਜੇ ਤੂੰ ਆਪਣੀ ਹੋਸ਼ ਨੂੰ ਮਤ ਫੇਰੇ, ਆਪਣੀ ਅਕਲ ਨੂੰ ਹੱਥ ਫੇਰੇ, ਜੇ ਤੇਰੇ ਅੰਦਰ ਕੋਈ ਸਿਆਣ ਭਲੇ ਬਾਕੀ ਹੈ ਤਾਂ ਤੂੰ ਸਾਡੀ ਸ਼ਰਨ ਵਿੱਚ ਚੱਲ ਕੇ ਆ ਜਾ।
ਯੁਗ ਲੋਕਨ ਕੇ ਸੁਖ ਕੋ ਲਈਐ ਸ਼ਰਨ ਖਾਲਸੇ ਕੀ ਪਰ ਰਹੀਐ,
ਜੇ ਤੂੰ ਸਾਡੀ ਸ਼ਰਨ ਵਿੱਚ ਆ ਜਾਏ ਤੇ ਤੈਨੂੰ ਦੋਵਾਂ ਲੋਕਾਂ ਦਾ ਸੁਖ ਬਖਸ਼ ਦਿਆਂਗੇ ਰਾਜਾ ਭੀਮ ਚੰਦ, ਇਸ ਲੋਕ ਦਾ ਵੀ ਤੇ ਪਰਲੋਕ ਦਾ ਵੀ। ਖਾਲਸੇ ਦੀ ਸ਼ਰਨ ਵਿੱਚ ਪਿਆ ਤੈਨੂੰ ਦੋਹਾਂ ਜਹਾਨਾਂ ਦਾ ਸੁਖ ਪ੍ਰਾਪਤ ਹੋ ਜਾਏਗਾ ਭੀਮ ਚੰਦ, ਜੇ ਜੋ ਤੂੰ ਖਾਲਸੇ ਦੀ ਸ਼ਰਨ ਵਿੱਚ ਆ ਪਵੇ।
हट हंकार छोर मन मदे।
अपने मन दा हंकार जेड़ा है, अपने मन दा जेड़ा हंकार ते हट है, इनू तू अपने हिरदे विचों त्याग दे।
मिलो आन कर होए बुद्ध सुद्दे।
और शुद्ध बुद्धि धारण करके, शुद्ध मन धारण करके तू आके साडे नाल मिलाप कर, साडे नाल मुलाकात कर।
गुर करते चाहो सो पावो।
जो चाहेगा तेनू गुरु घरों मिलेगा, जो तेरे मन दी ख्वाहिश होवेगी वो तेनू गुरु घर विचों मिलेगा।
राज समाज फले बिरधावो।
तेरा राज भाग समाज वधेगा जे तू गुरु घर दी शरण विच आ जाए। जो चाहेगा तेनू मिलेगा और तेरा राज भाग समाज जेड़ा है वो वधेगा।
ये अभिमान अधिक तो मन में।
पर जे तू सियाणप छड़ के मूर्खता ही करदा है, गुरु घर दे नाल अड़ के जंग युद्ध करना चाहना है और अपने मन विच मूर्ख मत धारण करके अभिमान रखदा हंकार करदा है।
बाचत मेल करियो चेहरन में।
और जे तू जंग दे मैदान विच ही साडे नाल मेल करना चाहना है, रण भूमि दे विच ही साडे नाल मुलाकात करना चाहुंदा है।
मुकर मनिंद गुरु कर है।
याद रख गुरु नानक दा घर शीशे दे समान है। जिवें शीशे अगे जिहो जिहा कोई मूंह लैके जांदा उहनूं उहो जिही शकल दिसदी है। जे तेरे मन दे विच इस तरह दी इच्छा है कि तू रण भूमि विच ही मिलना चाहुंदा, जंग दे मैदान च ही मिलना चाहुंदा, ते फिर गुरु घर शीशे दे मनिंदा है, शीशे दे समान है।
रिदे भावना तिम फल लै है।
तेरे मन च जे इस तरह दी भावना जंग करन दी ते तेरी ओ भावना भी गुरु घरों पूरी होवेगी। जे तू लड़ना ही चाहना है, युद्ध ही करना चाहना है, ते तेरी ए ख्वाहिश भी, तेरी ए इच्छा भी राजा भीम चंद जरूर पूरी होवेगी।
सेवक बने अनक सुख पाए।
जे तू सेवक बन जाए, गुरु घर दा दास बन जाए, ते तेनू अनेक प्रकार दे सुखां दी प्राप्ति हो सकती है। जे तू दास बन जाए, गुरु घर दा सेवक बन जाए, ता तेनू अनेक प्रकार दे आनंद सुख भोग प्राप्त होणगे।
करियो द्वेष जे क्रोधी उपाए।
पर जे तू अपने मन च क्रोध धारण करके गुरु घर नाल द्वेष कमाउणा है, गुरु घर दे नाल ईरखा ते द्वेष रखदा है,
तो मग मैं पग तरो उताले।
फिर छेती टुर के आ, फिर असी भी तेनू उड़ीकदे आ। जे तेरे मन विच लड़ाई करन दी इच्छा है, द्वेष है तेरे मन च, हंकार है लड़न दा, ते फिर छेती चल के आ, छेती नाल रस्ते विच टुर के आ।
मैं पीवो जल बैठ सुखाले।
राह दे विच सुख दे नाल पानी पीण दी भी समा ना बतीत करी, पानी पी के भी समा जाई ना बतीत करी, छेती आ बिना देरी तो आउणा कर।
रैन बसन की होए तोहे आन।
तेनू कसम है एक रात रही केवल रस्ते दे विच, जे होर बहुता समा ना ला के आवी रस्ते च, क्योंकि एक रात दा समा बहुत है तेरे लई, एक रात तेनु रहन दी कसम है। अगले दिन तू साडे कोल आ पहुंची, जंग करना ता युद्ध करना है, ते असी भी युद्ध करन वास्ते तैयार बैठे हां।
हेरो रण कम साने आन।
आके रण भूमि दा माहौल वेख लै भीम चंद, वेख लै मेरे खालसे पंथ दे करड़े हथ, मेरे सूरमिया बहादुरां योधियां दी सूरमताई आप आके अपने नेत्रां नाल तक लै वेख लै।
उत्तर लिख प्रभु पठायो।
राजे भीम चंद दी चिट्ठी दा जवाब इस तरह लिखवाया गुरु कलगीधर ने, एदा ए जवाब लिखवा के महाराज सच्चे पातशाह दे उसे दे दूत दे हाथ ए जवाब महाराज जी ने भेजिया है।
निकट गयो नृप खोल सुनायो।
और ओ दूत लै के चिट्ठी सतगुरु कलगीधर दी राजे भीम चंद दी कचहरी विच आया। होर भी पहाड़ी राजे बैठे सी, जाके राजे भीम चंद नूं जवाब सुनाया दसवें पातशाह दा।
सुन कर तन मन लागस आग।
जदों महाराज जी दा जवाब सुनिया ना भीम चंद ने, सुनदे इहदे तन मन नूं अग लग गई, ਭਾਂਬੜ ਮੱਚ ਗਏ। ਰਾਜੇ ਭੀਮ ਚੰਦ ਦੇ ਅੰਦਰ ਪਹਿਲਾਂ ਹੀ ਈਰਖਾ ਦੀ ਦੁਆਸ਼ ਦੀ ਅੱਗ ਸੀ। ਮਹਾਰਾਜ ਜੀ ਦਾ ਜਵਾਬ ਸੁਣ ਕੇ ਹੋਰ ਜ਼ਿਆਦਾ ਇਹਦਾ ਤਨ ਮਨ ਸੜ ਗਿਆ, ਅੱਗ ਲੱਗ ਗਈ ਇਹਨੂੰ।
ਸਹਿ ਨਾ ਸਕਿਓ ਮਨ ਮੂੜ ਕੁਭਾਗ,
ਮੂਰਖ ਕੁਭਾਗਾ ਮਾੜੇ ਭਾਗਾਂ ਵਾਲਾ ਭੀਮ ਚੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਲਿਖੇ ਹੋਏ ਬਚਨਾਂ ਨੂੰ ਸਹਿ ਨਹੀਂ ਸਕਿਆ।
ਸਭ ਰਾਜਨ ਕੋ ਬਹੁਰ ਸੁਣਾਇਓ,
ਇਹਨੇ ਮਹਾਰਾਜ ਜੀ ਦਾ ਲਿਖਿਆ ਹੋਇਆ ਜਿਹੜਾ ਜਵਾਬ ਸੀ ਉਹ ਬਾਕੀ ਦੇ ਜਿੰਨੇ ਪਹਾੜੀ ਰਾਜੇ ਨੇ ਉਹਨਾਂ ਨੂੰ ਵੀ ਸੁਣਾਇਆ ਹੈ।
ਅਬ ਗੁਰ ਸੰਗ ਜੰਗ ਬਣ ਆਇਓ,
ਕਹਿਣ ਲੱਗਾ ਹੇ ਪਹਾੜੀ ਰਾਜਿਓ ਭਰਾਵੋ, ਹੁਣ ਤਾਂ ਗੁਰੂ ਦੇ ਨਾਲ ਕੇਵਲ ਜੰਗ ਕਰਨਾ ਹੀ ਬਣ ਆਉਂਦਾ ਹੈ। ਹੁਣ ਤਾਂ ਗੁਰੂ ਨਾਲ ਇੱਕੋ ਰਸਤਾ ਰਹਿ ਗਿਆ ਲੜਨ ਦਾ ਹੀ, ਲੜਾਈ ਤੋਂ ਬਿਨਾਂ ਹੁਣ ਕੋਈ ਹੋਰ ਰਸਤਾ ਨਹੀਂ ਨਜ਼ਰ ਆਉਂਦਾ।
ਸੋ ਨਿਸ ਬਸ ਕਰ ਤਾਂ ਬਿਤਾਈ,
ਤੇ ਹੁਣ ਇੱਕ ਰਾਤ ਆਪਾਂ ਇੱਥੇ ਬਤੀਤ ਕਰੀਏ ਤੇ ਕੱਲ ਸ੍ਰੀ ਅਨੰਦਪੁਰ ਸਾਹਿਬ ਤੱਕ ਪਹੁੰਚ ਕਰ ਦੇਈਏ। ਇੱਕ ਰਾਤ ਰਾਜੇ ਭੀਮ ਚੰਦ ਨੇ ਬਤੀਤ ਕੀਤੀ ਆ ਰਸਤੇ ਵਿੱਚ।
ਭਈ ਪ੍ਰਾਤ ਤੇ ਚਹਿਤ ਚੜਾਈ,
ਅਗਲੇ ਦਿਨ ਸਵੇਰੇ ਹੀ ਰਾਜੇ ਭੀਮ ਚੰਦ ਤੇ ਬਾਕੀ ਦੇ ਜਿੰਨੇ ਪਹਾੜੀ ਰਾਜੇ ਨੇ ਇਹਨਾਂ ਨੇ ਚੜਾਈ ਕੀਤੀ ਸ੍ਰੀ ਅਨੰਦਪੁਰ ਸਾਹਿਬ ਵੱਲ।
ਗਿਰਨਾਥਨ ਕੇ ਬਜੇ ਨਗਾਰੇ,
ਪਹਾੜੀ ਰਾਜੇ ਬੜੇ ਸੀ ਨਾਲ, ਉਹਨਾਂ ਸਾਰੇ ਰਾਜਿਆਂ ਦੇ ਨਗਾਰੇ ਵੱਜੇ ਹਨ, ਨਗਾਰਿਆਂ ਤੇ ਚੋਭਾਂ ਵੱਜੀਆਂ ਹਨ।
ਭੀਮ ਚੰਦ ਹੋਇਸ ਤਬ ਤਿਆਰੇ,
ਰਾਜਾ ਭੀਮ ਚੰਦ ਉਸ ਵੇਲੇ ਤਿਆਰ ਬਰ ਤਿਆਰ ਹੋਇਆ ਹੈ।
ਪ੍ਰਿਥਕ ਪ੍ਰਿਥਕ ਸੈਨਾ ਕਰ ਰਾਜੇ,
ਸਾਰੇ ਰਾਜਿਆਂ ਨੇ ਆਪਣੀ ਫੌਜ ਵੱਖਰੀ ਵੱਖਰੀ ਕੀਤੀ, ਅਡਰੀ ਅਡਰੀ ਕੀਤੀ ਹੈ।
ਚੜੇ ਅਨੇਕ ਬਜਾਵਤ ਬਾਜੇ,
ਅਨੇਕਾਂ ਪ੍ਰਕਾਰ ਦੇ ਬਾਜੇ ਵਜਾ ਕੇ, ਰਣ ਸਿੰਘੇ ਵਜਾ ਕੇ ਇਹਨਾਂ ਨੇ ਚੜਾਈ ਕੀਤੀ ਹੈ।
ਫਰਰੇ ਛੁੱਟੇ ਨਿਸ਼ਾਨ ਅਗਾਰੀ,
ਸਾਰੇ ਰਾਜਿਆਂ ਦੀ ਫੌਜ ਦੇ ਵੱਖੋ ਵੱਖਰੇ ਨਿਸ਼ਾਨ ਨੇ, ਉਹ ਨਿਸ਼ਾਨ ਝੂਲ ਰਹੇ ਨੇ ਔਰ ਉਹਨਾਂ ਨਿਸ਼ਾਨਾਂ ਦੇ ਜਿਹੜੇ ਫਰਲੇ ਨੇ ਉਹ ਝੂਲਦੇ ਹਨ।
ਮਨੋ ਕਟਾ ਕੇ ਕੰਨ ਅਗਵਾਰੀ,
ਕਹਿੰਦੇ ਇਸ ਤਰ੍ਹਾਂ ਫੌਜ ਚੜੀ ਹੈ ਮਾਨੋ ਜਿਵੇਂ ਆਕਾਸ਼ ਵਿੱਚ ਕਾਲੇ ਰੰਗ ਦੇ ਬੱਦਲਾਂ ਦੀ ਘਟਾਵਾਂ ਛਾ ਕੇ ਆਉਂਦੀਆਂ ਹਨ।
ਰਣ ਸਿੰਘੇ ਗਨ ਢੋਲ ਵਜਾਏ,
ਅਨੇਕਾਂ ਰਣ ਸਿੰਘੇ ਵੱਜੇ ਨੇ, ਢੋਲ ਵੱਜੇ ਨੇ, ਨਗਾਰੇ ਵੱਜੇ ਨੇ, ਨਫੀਰੀਆਂ ਸ਼ਹਿਨਾਈਆਂ ਵੱਜੀਆਂ ਹਨ।
ਸ਼ਲਕ ਤੁਫੰਗਨ ਕੀ ਚਲਵਾਏ,
ਚੱਲਣ ਤੋਂ ਪਹਿਲਾਂ ਸੂਰਮਿਆਂ ਨੂੰ ਉਤਸ਼ਾਹ ਦੇਣ ਵਾਸਤੇ ਇਹਨਾਂ ਨੇ ਬੰਦੂਕਾਂ ਦੀਆਂ ਸ਼ਲਖਾਂ ਵੀ ਚਲਾਈਆਂ ਨੇ। ਸ਼ਲਖ ਕਹਿੰਦੇ ਨੇ 10-20-50-100 ਬੰਦੂਕਾਂ ਇਕੱਠੀਆਂ ਚਲਾ ਦੇਣੀਆਂ। ਕਹਿੰਦੇ ਇਸ ਤਰ੍ਹਾਂ ਇਹਨਾਂ ਨੇ ਪਹਿਲਾਂ ਬੰਦੂਕਾਂ ਦੀ ਚੱਲਣ ਵੇਲੇ ਸ਼ਲਖ ਵੀ ਚਲਾਈ ਹੈ।
ਗੁਜਰ ਜਾਤ ਹਜ਼ਾਰਨ ਰਾਉ,
ਉਧਰ ਹਜ਼ਾਰਾਂ ਹੀ ਗੁਜਰਾਂ ਦੀ ਜਾਤੀ ਦੇ ਜਿਹੜੇ ਲੋਕ ਸੀ ਉਹ ਵੀ ਇਹਨਾਂ ਨੇ ਨਾਲ ਰਲਾ ਲਏ ਪਹਾੜੀ ਰਾਜਿਆਂ ਨੇ।
ਨਾਮ ਕਹੇ ਜਮ ਤੁਲਾ ਪਾਉ,
ਇਹਨਾਂ ਜਿਹੜਾ ਗੁਜਰਾਂ ਦਾ ਜਿਹੜਾ ਜਰਨੈਲ ਸੀ ਜਿਹੜਾ ਸਾਰੇ ਗੁਜਰਾਂ ਨੂੰ ਆਪਣੀ ਅਗਵਾਈ ਚ ਲੈ ਕੇ ਆਇਆ, ਇਸ ਸਰਦਾਰ ਦਾ ਨਾਂ ਹੈ ਜਮਤੁੱਲਾ ਭਾਊ। ਜਮਤੁੱਲਾ ਭਾਊ ਨਾਮ ਦਾ ਇਹ ਗੁਜਰਾਂ ਦਾ ਸਿਪਹਿ ਸਲਾਰ ਸਾਰੇ ਗੁਜਰਾਂ ਨੂੰ ਆਪਣੇ ਨਾਲ ਲੈ ਕੇ ਆਇਆ ਹੈ।
ਸੋ ਪੈਦਲ ਕੇ ਪਿਆ ਅਗਾਰੀ,
ਇਹ ਆਪਣੇ ਨਾਲ ਪੈਦਲ ਸੂਰਮੇ ਲੈ ਕੇ ਆਇਆ, ਜਿਹੜੇ ਪੈਦਲ ਚੱਲ ਕੇ ਜੰਗ ਦੇ ਮੈਦਾਨ ਵਿੱਚ ਲੜਨ ਵਾਲੇ ਨੇ ਉਹਨਾਂ ਦਾ ਆਗੂ ਬਣ ਕੇ ਜਮਤੁੱਲਾ ਭਾਊ ਆਇਆ ਹੈ।
ਬਰਛੀ ਸੇਲੇ ਸਾਂਗ ਕਟਾਰੀ,
ਬੜੀਆਂ ਬੜੀਆਂ ਤਿੱਖੀਆਂ ਬਰਛੀਆਂ, ਬਰਛੇ ਸਾਂਗ ਕਟਾਰੇ ਕਟਾਰਾਂ ਉਹ ਇਹਨਾਂ ਨੇ ਆਪਣੇ ਨਾਲ ਲਈਆਂ ਹੋਈਆਂ ਹਨ।
ਤੋਮਰ ਤਰਵਾਰਨ ਗੈ ਢਾਲੇ,
ਬੜੇ ਬੜੇ ਤਿੱਖੇ ਬਰਛੇ ਤਲਵਾਰਾਂ ਢਾਲਾਂ ਇਹਨਾਂ ਸਾਰੇ ਸੂਰਮਿਆਂ ਨੇ ਆਪਣੇ ਹੱਥਾਂ ਵਿੱਚ ਪਕੜੀਆਂ ਹੋਈਆਂ ਹਨ।
ਗੁਜਰ ਰੰਗਨ ਬ੍ਰਿੰਦ ਕੁਚਾਲੇ,
ਬਹੁਤ ਸਾਰੇ ਗੁਜਰ ਤੇ ਬਹੁਤ ਸਾਰੇ ਰੰਗੜ ਇਹ ਇਕੱਠੇ ਹੋ ਕੇ ਚੱਲੇ ਹਨ।
ਛੇਰ ਗਵਾਰਨ ਅਦਕ ਬਟੋਰੀ,
ਫਿਰ ਇਹਨਾਂ ਨੇ ਪਿੰਡਾਂ ਦੀ ਜਿਹੜੀ ਛੇੜ ਹੁੰਦੀ ਹੈ, ਛੇੜ ਦਾ ਮਤਲਬ ਹੁੰਦਾ ਵੀ ਜਿਹਨਾਂ ਨੂੰ ਲੁੱਟ ਮਾਰ ਵਾਸਤੇ ਬੁਲਾਇਆ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਸਾਡੀ ਮਦਦ ਕਰਨੀ ਹੈ, ਲੁੱਟ ਮਾਰ ਤੁਹਾਨੂੰ ਮਾਫ ਹੋਵੇਗੀ, ਜੋ ਲੁੱਟ ਲੋਗੇ ਤੁਹਾਡਾ ਹੋਵੇਗਾ, ਤੁਹਾਡੇ ਕੋਲੋਂ ਅਸੀਂ ਕੋਈ ਹਿੱਸਾ ਨਹੀਂ ਲਵਾਂਗੇ। ਉਹ ਜਿਹੜੀ ਛੇੜ ਸੀ ਉਹ ਵੀ ਕਈ ਪਿੰਡਾਂ ਦੇ ਵਿੱਚੋਂ ਪਹਾੜੀ ਰਾਜਿਆਂ ਨੇ ਆਪਣੇ ਨਾਲ ਲੈ ਲਈ ਹੈ।
ਆਗੇ ਚੱਲਿਓ ਅਨੰਦਪੁਰ ਔਰੀ,
ਸਭ ਤੋਂ ਮੂਹਰੇ ਹੋ ਕੇ ਅੱਗੇ ਹੋ ਕੇ ਗੁੱਜਰ ਰੰਗੜ ਤੇ ਜਿਹੜੀਆਂ ਛੇੜਾਂ ਤੇ ਪਹਾੜੀ ਰਾਜੇ ਨੇ ਇਕੱਠੇ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਮੂੰਹ ਕਰਕੇ ਚੱਲ ਪਏ ਹਨ।
22 ਧਾਰਨ ਨਰ ਗ੍ਰਾਮੀਣ,
22 ਧਾਰ ਦੀਆਂ ਰਿਆਸਤਾਂ ਦੇ ਪਿੰਡਾਂ ਦੇ ਲੋਕ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਚੱਲ ਕੇ ਆਏ ਹਨ। ਨਾ
ਚਲੇ ਸੰਗ ਜਿਨ ਕੀ ਗਿਣਤੀ ਨਾ
ਕਹਿੰਦੇ ਇੰਨੀ ਜ਼ਿਆਦਾ ਹਨ ਕਿ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਗਿਣੇ ਹੀ ਨਹੀਂ ਜਾ ਸਕਦੇ ਕਿ ਕਿੰਨੀ ਕੁ ਫੌਜ ਲੈ ਕੇ ਕਿੰਨੇ ਕੁ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੇ ਹਨ
ਕਲ ਮਲਾਟ ਪੈਦਲ ਦਲ ਬੀਰੰ
ਪੈਦਲ ਚੱਲਣ ਵਾਲੇ ਵੀ ਕਲਮਲ ਕੁਰਬਲ ਕੁਰਬਲ ਕਰਦੇ ਫਿਰਦੇ ਨੇ ਜਿਵੇਂ ਕਈ ਕੀੜੇ ਨੀ ਇਕੱਠੇ ਹੋ ਕੇ ਤੁਰੇ ਜਾਂਦੇ ਏਦਾਂ ਕੁਰਬਲ ਕੁਰਬਲ ਕਰਦੇ ਫਿਰਦੇ ਨੇ ਪੈਦਲ ਚੱਲਣ ਵਾਲੇ ਜਿਹੜੇ ਸੂਰਮੇ ਹਨ
ਚਮਕੇ ਆਯੁਧ ਪਰਿਓ ਬਹੀਰੰ
ਇਹਨਾਂ ਦੇ ਹੱਥਾਂ ਵਿਚ ਫੜੇ ਹੋਏ ਤੇਗੇ ਢਾਲਾਂ ਬਰਛੀਆਂ ਉਹ ਚਮਕਦੇ ਨੇ ਸ਼ਸਤਰ ਪਕੜੇ ਹੋਏ ਇਹਨਾਂ ਦੇ ਹੱਥਾਂ ਵਿਚ ਚਮਕਦੇ ਹਨ
ਛਪਿਆ ਪੁਰ ਤਜ ਕੇ ਕਹਿ ਲੂਰ ਨਿਰਪਨ ਕੀ ਨਸੀ ਅਸਵਾਰੀ
ਇਹਨਾਂ ਨੇ ਆਪਣਾ ਬਿਲਾਸਪੁਰ ਜਿਹੜੀ ਰਾਜਧਾਨੀ ਸੀ ਉਹ ਛੱਡ ਕੇ ਘੋੜਿਆਂ ਤੇ ਸਵਾਰ ਹੋ ਕੇ ਜਿੰਨੇ ਰਾਜੇ ਨੇ ਆਪੋ ਆਪਣਿਆਂ ਵਾਹਨਾਂ ਤੇ ਕੋਈ ਹਾਥੀ ਤੇ ਕੋਈ ਘੋੜੇ ਤੇ ਸਵਾਰ ਹੋ ਕੇ ਚੱਲੇ ਹਨ
ਮੋਹਰੇ ਤਰੇ ਨਿਸ਼ਾਨ ਛੋਰ ਫਰ ਰੇ ਇੱਕ ਬਾਰੀ
ਇਹਨਾਂ ਦੇ ਨਾਲ ਨਾਲ ਇਹਨਾਂ ਦੇ ਅੱਗੇ ਅੱਗੇ ਸਾਰੇ ਰਾਜਿਆਂ ਦੇ ਆਪਣੇ ਆਪਣੇ ਨਿਸ਼ਾਨ ਹੁੰਦੇ ਨੇ ਨਾ ਝੰਡੇ ਸਭ ਦੇ ਵੱਖੋ ਵੱਖਰੇ ਹੁੰਦੇ ਨੇ ਸਭ ਦੇ ਆਪਣੋ ਆਪਣੇ ਝੰਡੇ ਜਿਹੜੇ ਨੇ ਉਹ ਅੱਗੇ ਅੱਗੇ ਫਰਲੇ ਉਹਨਾਂ ਦੇ ਝੂਲਦੇ ਜਾ ਰਹੇ ਹਨ
ਭੀਮ ਚੰਦ ਅਸਵਾਰ ਖੜਗ ਗਾਤਰੇ ਤਿੰਨ ਪਾਇੰ
ਭੀਮ ਚੰਦ ਰਾਜਾ ਵੀ ਆਪਣੇ ਸਵਾਰੀ ਤੇ ਸਵਾਰ ਹੈ ਗਾਤਰੇ ਨੇ ਤੇਗ ਧਾਰਨ ਕੀਤੀ ਹੈ
ਡਾਲ ਢਾਲ ਨਿਜ ਕੰਧ ਪਲੀ ਬਿਦ ਸੋ ਲਟਕਾਇੰ
ਔਰ ਆਪਣੇ ਮੋਢੇ ਤੇ ਢਾਲ ਰੱਖੀ ਹੈ ਮੋਢੇ ਤੇ ਢਾਲ ਭਲੀ ਪ੍ਰਕਾਰ ਨਾਲ ਲਟਕਾਈ ਹੈ
ਕਰ ਅਗਰ ਉਧਰ ਜਮ ਤਰ ਤਰੀ ਉਤਸਾਹਤ ਪ੍ਰਸਥਾਨ ਕੀਏ
ਪੇਟ ਦੇ ਨਾਲ ਕਮਰ ਕੱਸੇ ਦੇ ਵਿਚ ਇਹਨੇ ਇੱਕ ਕਟਾਰ ਰੱਖੀ ਜਮਧਰ ਕਹਿੰਦੇ ਨੇ ਕਟਾਰ ਨੂੰ ਇੱਕ ਕਟਾਰ ਆਪਣੇ ਕਮਰ ਕੱਸੇ ਵਿਚ ਧਾਰਨ ਕਰਕੇ ਅਗਾਊ ਚੱਲਿਆ ਮੂਹਰੇ ਹੋ ਕੇ ਚੱਲਿਆ ਹੈ
ਤਬ ਬਜੀ ਬੰਬ ਦੁੰਦਬ ਅਨਿਕ ਲਰਨ ਹੇਤ ਚਿਤ ਚੌਂਪ ਲੀਏ
ਔਰ ਬਹੁਤ ਸਾਰੇ ਸਾਜ਼ ਅੱਗੇ ਅੱਗੇ ਵੱਜਦੇ ਚੱਲੇ ਜਾ ਰਹੇ ਨੇ ਨਗਾਰੇ ਵੱਜਦੇ ਚੱਲੇ ਜਾ ਰਹੇ ਨੇ ਬੜੀ ਚੌਂਪ ਨਾਲ ਬੜੇ ਚਾਉ ਦੇ ਨਾਲ ਇਹ ਲੜਨ ਵਾਸਤੇ ਚੱਲੇ ਹਨ
ਤਿਮਹੀ ਚੱਲੇ ਉਹ ਕਟੋਂ ਚ ਚੌਂਪ ਚੰਚਲ ਬਹੁ ਬਾਜੀ
ਉਧਰ ਦੂਜੇ ਪਾਸੇ ਨਾਲ ਹੀ ਕਟੋਚੀਆ ਰਾਜਾ ਘਮੰਡ ਚੰਦ ਇਹ ਵੀ ਆਪਣੇ ਵਾਹਨ ਤੇ ਸਵਾਰੀ ਤੇ ਸਵਾਰ ਹੋ ਕੇ ਬੜੇ ਘਮੰਡ ਤੇ ਹੰਕਾਰ ਦੇ ਵਿਚ ਚੱਲਿਆ ਬੜਾ ਚੰਚਲ ਬੜਾ ਤੇਜ ਤੇ ਬਲਵਾਨ ਘੋੜਾ ਹੈ ਇਹਦਾ ਜਿਹਦੇ ਤੇ ਸਵਾਰ ਹੋ ਕੇ ਚੱਲਿਆ
ਜਿਸਕੇ ਤਨ ਬਲ ਅਧਿਕ ਮਨੋ ਫਾਂਦਤ ਨਟ ਬਾਜੀ
ਇਹਦਾ ਘੋੜਾ ਬੜਾ ਚੰਚਲ ਹੈ ਬੜਾ ਬਲਵਾਨ ਹੈ ਇਹਨਾਂ ਬਲਵਾਨ ਤੇ ਤੇਜ਼ੀ ਨਾਲ ਚੱਲਣ ਵਾਲਾ ਮਾਨੋ ਜਿਵੇਂ ਕੋਈ ਨਟ ਬਾਜੀਆਂ ਪਾਉਂਦਾ ਹੈ ਏਦਾਂ ਇਹਦਾ ਘੋੜਾ ਪਹਿਲਾਂ ਪਾਉਂਦਾ ਤੁਰਿਆ ਜਾ ਰਿਹਾ ਬੜੀ ਸੋਹਣੀ ਚਾਲ ਚੱਲਦਾ ਜਾ ਰਿਹਾ
ਖੜਗ ਸਿਪਰ ਕੱਟ ਕਸਤ ਤੁਰਮਤ ਤਬ ਤੂਰਨ ਬਾਜੀ
ਔਰ ਆਪਣੇ ਗਾਤਰੇ ਖੜਗ ਧਾਰਨ ਕੀਤੀ ਆ ਸਿਪਰ ਕਟਾਰ ਸਿਪਰ ਢਾਲ ਔਰ ਬਹੁਤ ਸਾਰੇ ਸੋਹਣੇ ਸੋਹਣੇ ਜਿਹੜੇ ਸ਼ਸਤਰ ਹਨ ਉਹ ਇਹਨਾਂ ਆਪਣੇ ਨਾਲ ਧਾਰਨ ਕੀਤੇ ਨੇ ਔਰ ਇਹਨਾਂ ਦੇ ਨਾਲ ਅੱਗੇ ਅਨਕ ਪ੍ਰਕਾਰ ਦੇ ਜਿਹੜੇ ਸਾਜ ਨੇ ਉਹ ਵੱਜਦੇ ਜਾ ਰਹੇ ਹਨ
ਬਾਜੀ ਬਾਜੀ ਬੇਰ ਲਰਿਓ ਜਬ ਰਾਹੇ ਬਾਜੀ
ਔਰ ਅਨਕ ਪ੍ਰਕਾਰ ਦੇ ਬਾਜੇ ਜਿਹੜੇ ਹਨ ਉਹ ਅੱਗੇ ਵੱਜਦੇ ਚੱਲੇ ਜਾ ਰਹੇ ਨੇ ਕਈ ਵਾਰ ਜਿਹੜੇ ਨੇ ਉਹ ਰਾਰਹਿ ਵੱਜਦੇ ਹਨ ਕਈ ਵਾਰ ਉਹ ਵੱਜਦੇ ਹਨ
ਹਿਮ ਭੂਪ ਕਾਂਗੜੇ ਕੋ ਬਲੀ ਪਾਥਾ ਸਾਥ ਖਤੰਗ
ਇਸੇ ਤਰ੍ਹਾਂ ਕਾਂਗੜ ਦਾ ਜਿਹੜਾ ਰਾਜਾ ਸੀ ਕਾਂਗੜ ਵੀ ਰਿਆਸਤ ਹੈ ਪਹਾੜੀ ਰਿਆਸਤਾਂ ਵਿੱਚੋਂ ਕਾਂਗੜ ਦਾ ਜਿਹੜਾ ਰਾਜਾ ਹੈ ਉਹ ਵੀ ਨਾਲ ਚੱਲਿਆ ਉਹਨੇ ਆਪਣੇ ਮੋਢਿਆਂ ਦੇ ਉੱਤੇ ਤੀਰਾਂ ਦਾ ਪੱਥਾ ਭਰ ਕੇ ਧਾਰਨ ਕੀਤਾ ਹੈ
ਜਪ ਚੱਲਿਓ ਲਰਨ ਪ੍ਰਭ ਪੁਰਖ ਸੋ ਦ੍ਰਿਸ਼ਟ ਆਨੰਦਪੁਰ ਦ੍ਰਿਸ਼ਟ ਧਰ
ਔਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨਾਲ ਲੜਨ ਦੀ ਤਾਂਘ ਲੈ ਕੇ ਕਾਂਗੜ ਦਾ ਰਾਜਾ ਚੱਲਿਆ ਜਿਹਦੀ ਦ੍ਰਿਸ਼ਟੀ ਸ੍ਰੀ ਆਨੰਦਪੁਰ ਸਾਹਿਬ ਵੱਲ ਲੱਗੀ ਹੋਈ ਹੈ ਸ੍ਰੀ ਆਨੰਦਪੁਰ ਸਾਹਿਬ ਵੱਲ ਤੱਕ ਰਿਹਾ ਵੇਖ ਰਿਹਾ ਕਿ ਜਾ ਕੇ ਸ੍ਰੀ ਗੁਰੂ ਕਲਗੀਧਰ ਨਾਲ ਲੜਾਈ ਕਰਨੀ ਹੈ ਜੰਗ ਕਰਨਾ ਹੈ
ਜਸੋ ਵਾਰੀਆ ਮਹਿਪ ਸੂਰਮਾ ਮਨ ਹੰਕਾਰੀ
ਔਰ ਉਧਰ ਜਸੋ ਵਾਲੀਆ ਰਾਜਾ ਜਿਹੜਾ ਬੜਾ ਸੂਰਮਾ ਹੈ जो बड़ा बहादुर ते योद्धा अपने आप नूं कहाउण वाला ते बड़ा हंकारी है।
तुरन बैस तन बिखै महासुंदर दुतकारी।
तरन बैस, तरन दा मतलब हुंदा जवानी दी उम्र है, हाले एदी हाले बुढ़ा नहीं होया, जवानी दी उम्र है एदी। और जवानी दी उम्र दा धारनी शरीर दे उत्ते बड़ी भारी सुंदरता है, एदी बड़ी भारी दुती है, क्रांति है शरीर दे उत्ते।
कस किरपान कट संग टाल तर रंग जोकारी।
और गात्रे ने कृपान धारण कीती है, मोढ़ियां ते ढाल धारण कीती हुई है, और बहुत अनक प्रकार दे होर भी कई शस्त्र उन्हें अपने शरीर ते धारण कीते हुए हैं।
गह कमान तब हाथ ओ जिते कस टंकारी।
काले रंग दे ढाल ने मोढ़े ते धारण कीती, कमान मोढ़े ते धारण कीती हुई है, और बड़े ओज दे नाल इन्हे ओ जड़ी कमान है बड़े बल दे नाल चलाई जान वाली है, बड़ी कठोर कमान है, और उन्हों चलान वास्ते पुजदंडियां विच बाहां विच बड़ा भारी बल चाहिदा, जोर चाहिदा, जोर दे नाल बल दे नाल चलाउण वाली कमान इन्हे मोढ़े ते धारण कीती है।
टिग हो तो मस्त हाथी महद चलत पयो तिस पर चढ़ेओ।
कहिंदे इधर नाल टिग मस्त हो तो हाथी, बड़ा सोहना ते मस्त झूलदा होया हाथी है इहदे कोल, उस हाथी दे उत्ते सवार हो के चढ़िया है।
जिस नाम केसरी चंद कहे लर्न बीर रस उर बड़ेओ।
कौन चढ़िया उस हाथी ते, मस्त हाथी ते, झूलने हाथी ते? एओ हाथी है जिनू बाबे बचित्र सिंह ने मारना है। उस हाथी ते सवार हो के चढ़ के कौन चलिया? राजा केसरी चंद, जेड़ा बड़ा बलवान है। ए राजे भीम चंद दा रिश्तेदार भी सी, एक बार पहला गुरु कलगीधर नूं मिलन भी आया सी, साहब जी ने इहदी चंगी तरह कलास ला के भेजिया सी। महाराज सच्चे पातशाह नूं आ के अपना बल विखाउंदा सी। महाराज जी कहिंदे केसरी चंद दूत बन के आया, जे किते फौज लै के आया हुंदा ते जीवंदा ना मुड़दा। ਉਹਦੇ ਮਨ ਚ ਗੁਰੂ ਸਾਹਿਬ ਜੀ ਪ੍ਰਤੀ ਵਿਰੋਧ ਬੜਾ ਸੀ ਕੇਸਰੀ ਚੰਦ ਦੇ, ਬੜਾ ਝੂਲਦਾ ਹੋਇਆ ਮਸਤ ਹਾਥੀ ਹੈ। ਉਸ ਮਸਤ ਝੂਲਦੇ ਹੋਏ ਹਾਥੀ ਤੇ ਰਾਜਾ ਕੇਸਰੀ ਚੰਦ ਆਪਣੇ ਸੋਹਣੇ ਹਥਿਆਰਾਂ ਤੇ ਸ਼ਸਤਰਾਂ ਨਾਲ ਸੱਜ ਕੇ ਸਵਾਰ ਹੋ ਕੇ ਹਾਥੀ ਦੀ ਅੰਬਾਰੀ ਵਿਚ ਬੈਠਾ ਹੈ।
ਨਿਰਪਤ ਹੰਡੂਰੀ ਚੜਿਓ ਤਰੇ ਸ਼ਸਤਰਨ ਸਭ ਸੰਗਾ।
ਉਧਰ ਰਾਜਾ ਹੰਡੂਰੀਆ ਉਹ ਵੀ ਚੜਿਆ, ਉਹਨੇ ਵੀ ਬੜੇ ਬੜੇ ਸੋਹਣੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਨੇ, ਬੜੀ ਸੋਭਾ ਨਾਲ, ਬੜੀ ਆਭਾ ਨਾਲ ਇਹਨੇ ਵੀ ਚੜਾਈ ਕੀਤੀ ਹੈ।
ਰਾਜਨੀਤ ਮੈਂ ਚਤੁਰ ਕਾਏ ਸਭ ਬੋਧੇ ਉਤੰਗਾ।
ਰਾਜਾ ਹੰਡੂਰੀਆ ਰਾਜਨੀਤੀ ਵਿਚ ਬੜਾ ਨਿਪੁੰਨ ਹੈ, ਇਹਨੂੰ ਰਾਜਨੀਤੀ ਬੜੀ ਆਉਂਦੀ, ਇਸੇ ਦੀ ਰਾਜਨੀਤੀ ਨਾਲ ਇਹ ਚੜਾਈ ਕਰਕੇ ਆ ਰਹੇ ਨੇ। ਹੰਡੂਰੀਏ ਨੇ ਇਹਨਾਂ ਨੂੰ ਸਲਾਹ ਦਿੱਤੀ ਸੀ ਕਿ ਆਪਾਂ ਦਿੱਲੀ ਦੇ ਨਵਾਬ ਕੋਲ ਕਾਹਨੂੰ ਜਾ ਕੇ ਪੁਕਾਰ ਕਰਨੀ ਹੈ, ਗੁਰੂ ਜੀ ਤੇ ਆਪ ਹੀ ਸਿੱਧਾ ਹਮਲਾ ਕਰੀਏ, ਜੇ ਆਪਣੇ ਵੱਸ ਨਾ ਹੋਣਗੇ, ਕਾਬੂ ਨਾ ਹੋਣਗੇ, ਫਿਰ ਦਿੱਲੀ ਪੁਕਾਰ ਕਰਾਂਗੇ। ਹੰਡੂਰੀਆ ਰਾਜਾ ਹੀ ਸੀ, ਇਹ ਰਾਜਨੀਤੀ ਬੜੀ ਜਾਣਦਾ ਹੈ, ਨੀਤੀ ਵਿੱਚ ਬੜਾ ਨਿਪੁੰਨ ਹੈ, ਇਹ ਵੀ ਚੰਗੇ ਹਥਿਆਰਾਂ ਤੇ ਸ਼ਸਤਰਾਂ ਨਾਲ ਲੈਸ ਹੋ ਕੇ ਚੜਿਆ ਹੈ।
ਭੀਮ ਚੰਦ ਕੇ ਸੰਗ ਕਥੈ ਬੋ ਜੰਗ ਪ੍ਰਸੰਗਾ।
ਇਹ ਰਾਜੇ ਭੀਮ ਚੰਦ ਦੇ ਨਾਲ ਨਾਲ ਜਾ ਰਿਹਾ ਹੈ, ਔਰ ਰਾਜੇ ਭੀਮ ਚੰਦ ਦੇ ਨਾਲ ਬਹੁਤ ਸਾਰੇ ਜੰਗ ਯੁੱਧ ਦੇ ਪ੍ਰਸੰਗਾਂ ਦੀ ਚਰਚਾ ਛੇੜਦਾ ਜਾ ਰਿਹਾ ਹੈ ਕਿ ਫਲਾਣਾ ਜੰਗ ਅਸੀਂ ਇਸ ਤਰ੍ਹਾਂ ਲੜਿਆ ਸੀ, ਅਮਕਾ ਜੰਗ ਫਲਾਣੇ ਬਹਾਦਰ ਸੂਰਮੇ ਨੇ ਇਸ ਨੀਤੀ ਨਾਲ ਲੜਿਆ ਸੀ। ਏਦਾਂ ਬਹੁਤ ਸਾਰੇ ਜੰਗਾਂ ਯੁੱਧਾਂ ਦੇ ਪ੍ਰਸੰਗ ਛੇੜਦਾ ਹੋਇਆ ਗੱਲਾਂ ਕਰਦਾ ਰਾਜੇ ਭੀਮ ਚੰਦ ਨਾਲ ਜਾ ਰਿਹਾ ਹੈ।
ਪਿਖਤ ਬਾਹਿਨੀ ਬੜੀ ਚਲੀ ਜਿਮ ਉਮੜਤ ਗੰਗਾ।
ਔਰ ਬੜੀ ਵੱਡੀ ਫੌਜ ਉਮੜਦੀ ਹੋਈ ਆਪਣੇ ਨਾਲ ਚੜ ਕੇ ਜਾਂਦੀ ਹੋਈ ਇਹਨਾਂ ਨੇ ਵੇਖੀ ਆ, ਏਦਾਂ ਫੌਜ ਦੀ ਚੜਾਈ ਹੋਈ ਹੈ ਖਾਲਸਾ ਜੀ, ਜਿਵੇਂ ਗੰਗਾ ਉਫਾਨ ਤੇ ਆਈ ਹੁੰਦੀ ਨਾ ਬਰਸਾਤਾਂ ਦੇ ਦਿਨਾਂ ਵਿੱਚ, ਜਿਵੇਂ ਗੰਗਾ ਵਿੱਚ ਹੜ ਆਉਂਦਾ ਹੈ ਤੇ ਉਫਾਨ ਵਿੱਚ ਆ ਕੇ ਉਹ ਚੜ ਕੇ ਫਿਰ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ, ਕਹਿੰਦੇ ਗੰਗਾ ਦੇ ਉਫਾਨ ਵਾਂਗੂ ਏਦਾਂ ਇਹ ਚੜ ਕੇ ਆ ਰਹੇ ਨੇ, ਬੜੀ ਜ਼ਿਆਦਾ ਉੱਚੀ ਚੜਾਈ ਚੜ ਕੇ ਆ ਰਹੇ ਨੇ।
ਵੱਡ ਗਜ ਪਰ ਪਯੋ ਆਰੋ ਸੋ ਚਮੂ ਚਮੂ ਦੈ ਦਿਸ਼ ਚਲੀ।
ਔਰ ਵੱਡੇ ਹਾਥੀ ਦੇ ਉੱਤੇ ਸਵਾਰ ਹੋਇਆ ਚੜ ਕੇ ਜਾ ਰਿਹਾ, चारे पासे फौजां ही फौजां दे सदियां ने, सिपाही सिपाही, कोई पैदल टुरिया जांदा है, कोई ऊंठां ते सवार, कोई घोड़ियां ते सवार है, ये कोई रथां ते सवार है, इदां चारे पासे सिपाही सिपाही फौजां ही फौजां नजर आउंदियां हन।
गह बहु तुफंग सेले सिपर पर्वत निकसत कलमली,
और पर्वतां विचों पहाड़ां विचों निकले ने तेगां बरछे ढाला लैके कलमलाट करदिया होया निकले हन।
गिणती कह कह करें अपर राजे चढ़ चाले,
और केदी केदी गिणती करके दसिए किन्ने राजे चढ़ के चले ने, किन्निया उन्हां दियां फौजां चढ़ के चलियां ने, किन्ने सिपाही चढ़ के चले ने, किन्ने गुजर ते रंगड़ ते किन्नी छेड़ पिंडां चो जड़ी कठीर करके नाल लई आ, वो किन्ने क चले ने, केदी केदी गिणती करके दसिए।
कुल्लू कैंठल अर पुटंत गन जम्मू वाले,
राजा कुल्लू, कुल्लू दी रियासत दा राजा, राजा पुटंत, राजा कैंठल, राजा जम्मू, ए भी नाल चले हन।
उन गुलेरिया चढ़ियो और डडवार नरेशंग,
राजा गुलेरिया, राजा डडवालिया, ए भी नाल चढ़ के चले हन।
श्रीनगर की चमू चली तर शस्त्र अशेषंग,
राजा गढ़वाल श्रीनगर दा राजा, ओदे नाल ओदियां फौजां, ओदे सिपाही, ओदा दल, ए राजे भीमचंद दा कुड़म भी है, एदे नाल रिश्ते नातेदारी भी है, उथों दा राजा अपनी फौज समेत ओ भी भीमचंद दी मदद वास्ते नाल चढ़ के चलिया है।
बडपुर बुशहिर के पट मिले पैदल ते असवार गन,
बड़ा बड़ा नगर है बुशहरपुर, बुशहर रियासत दा जिनू बिसहरपुर भी कहंदे ने, उथों दे बड़े बड़े पैदल सूरमे योधे ओ भी नाल चढ़ के चले हन।
पुन चढ़ चंदेरिया चतुर चित चौंकस चंचल चलत रन,
राजा चंदेलिया जिसनू कहंदे ने, बड़ा चतर चित, बड़ा चेतर है, सियाणा कहा जांदा है राजा चंदेलिया, चौकस होके बड़ी सावधानी दे नाल चुकन्ना होके चढ़ के चलिया है।
नूरपुरी संग सैन चढ़ियो दुंदब बड़ बाजियो,
राजा नूरपुरिया एदे नाले दी बड़ी बड़ी सेना, एदा नाले दा बड़ा बड़ा भारी दल सिपाहियां दा, ओ भी नगारा बजा के चढ़ के चलिया है।
कितक दड़ोली मिले आपनो दल बल साजियो,
दड़ोली दा जेड़ा राजा है ओदे नाल भी ओदा कुछ क दल कुछ क सिपाही नाल चढ़ के चले हन।
मंडसपति विशाल और चंबेयाल सैलगन,
राजा मंडीपति ओ भी नाल चल के आया, ओदे नाल ओदी बहुत सारी सेना, बहुत सारे सिपाही नाल चढ़ के आए हन।
निज निज बंदे टोल कहां कहिए गन ना गन,
फिर राजा चंबा, जेड़ी चंबा रियासत जिनू चंबेयाल भी कहंदे ने, चंबेयाल रियासत जिथे चंबेयाल जाति ज्यादा रहिंदी, चंबे दी रियासत, उथों दा राजा अपने नाल फौज लेके आया है, अपने अपने टोल बदे हुए ने, किथे तक इन्हां दी गिणती करिए, किन्या क नू गिणती गिण के दसिए।
मग चलत उड़ी रज गगन को सूरज तेज अछाद लिए,
जदों ये सारी फौज चली है, इन्हां दे चलन समय इन्हां दे पैरां नाल घोड़िया हाथियां दे पौड़ां नाल उड़दी हुई जेड़ी मिट्टी है आकाश ते जा चढ़ी है, और उस मिट्टी ने सूरज नू भी ढक लिया है, इन्नी मिट्टी उड़ी है, इन्ना कट्टा उड़िया इन्हां दे पैरां नाल के आकाश दे विच उह मिट्टी जा चढ़ी, उन्हें सूरज दे प्रकाश नू ढक लिया, इदा लगदा जिवें दिन दे समय रात पै गई होवे।
बहु अंध तुंद सब दिशन मैं खर पराट सब गिरन किए,
और अंध धुंदी सारे पासे नजर आउंदा, हनेरा ही हनेरा नजर आउंदा, अंध धुंद दा वरतारा ही दिसदा है, सारे पहाड़ां दे विच खड़बड़ाहट मच गई है, सारियां पहाड़ी रियासतां दे विच इन्हां ने हल चल मचा के रख दित्ती है।
दोहरा इस प्रकार सेना सकल ਚਲੀ ਸੰਗ ਗਿਰਨਾਥ।
ਇਸ ਤਰ੍ਹਾਂ ਬਹੁਤ ਸਾਰੀ ਸੈਨਾ, ਬਹੁਤ ਸਾਰੀ ਫੌਜ ਇਹਨਾਂ ਪਹਾੜੀ ਰਾਜਿਆਂ ਦੇ ਨਾਲ ਚੜ ਕੇ ਚੱਲੀ ਹੈ।
ਪੁਰ ਆਨੰਦ ਸਨ ਮੁਖ ਪਾਈ, ਸ਼ਸਤਰ ਧਰੇ ਸਭ ਹਾਥ।
ਸ੍ਰੀ ਆਨੰਦਪੁਰ ਸਾਹਿਬ ਵੱਲ ਮੁਖ ਕਰਕੇ ਚੱਲ ਪਏ ਨੇ। ਸਭ ਨੇ ਆਪੋ ਆਪਣੇ ਹੱਥਾਂ ਚ ਸ਼ਸਤਰ ਤੇ ਹਥਿਆਰ ਧਾਰਨ ਕੀਤੇ ਹੋਏ ਹਨ।
ਚੌਪਾਈ ਸੁਦਕੇ ਕਰਨੇ ਹਰ ਤਬ ਆਏ।
ਇਹ ਨੂੰ ਸਤਿਗੁਰੂ ਕਲਗੀਧਰ ਜੀ ਨੂੰ ਖਬਰ ਦੇਣ ਵਾਸਤੇ ਜਿਹੜੇ ਸੂਹੀਏ ਸਨ ਉਹ ਮਹਾਰਾਜ ਜੀ ਕੋਲ ਆਨੰਦਪੁਰ ਸਾਹਿਬ ਆ ਪਹੁੰਚੇ ਹਨ।
ਵਿੱਚ ਦੀਵਾਨ ਜੈ ਗੁਰੂ ਸੁਹਾਏ,
ਜਿੱਥੇ ਸਤਿਗੁਰੂ ਕਲਗੀਧਰ ਜੀ ਆਪਣੇ ਦੀਵਾਨ ਦੇ ਵਿੱਚ ਬੈਠੇ ਹੋਏ ਸਨ।
ਬੈਠੇ ਕਹਾ ਆਪ ਚਿੱਤ ਸ਼ਾਂਤੀ,
ਆ ਕੇ ਮਹਾਰਾਜ ਜੀ ਨੂੰ ਸੂਹੀਏ ਦੱਸਣ ਲੱਗੇ, ਸਤਿਗੁਰੂ ਜੀ ਆਪ ਜੀ ਤੁਸੀਂ ਸ਼ਾਂਤ ਹੋ ਕੇ ਬੈਠੇ ਹੋ।
ਚੜੇ ਨਿਰਪਤ ਕਰ ਆਖੇ ਰਾਤੀ,
ਮਹਾਰਾਜ ਉਧਰ ਲਾਲ ਸੁਰਖ ਅੱਖਾਂ ਕਰਕੇ ਪਹਾੜੀ ਰਾਜਿਆਂ ਨੇ ਚੜਾਈ ਕਰ ਦਿੱਤੀ ਹੈ।
ਬੇਸ਼ੁਮਾਰ ਦਲ ਗਿਰਨ ਬਟੋਰਾ,
ਪਹਾੜੀ ਰਾਜਿਆਂ ਨੇ ਬਹੁਤ ਸਾਰਾ ਬੇਸ਼ੁਮਾਰ ਅੰਤੀ ਕੋਈ ਨੀ ਕਿੱਡਾ ਵੱਡਾ ਦਲ ਇਕੱਠਾ ਕਰਕੇ ਲਿਆਂਦਾ ਹੈ।
ਪਹੁੰਚੇ ਲਖੋ ਆਪਣੀ ਓਰਾ,
ਬਸ ਹੁਣ ਸਾਡੇ ਪਿੱਛੇ ਪਿੱਛੇ ਸਮਝ ਲੋ ਉਹ ਵੀ ਆਏ ਪਹੁੰਚੇ ਆਨੰਦਪੁਰ ਸਾਹਿਬ ਦੇ ਨੇੜੇ।
ਸ਼ਤਰੂ ਮਿੱਤਰ ਜੇ ਅਖਿਲ ਪਹਾੜੀ,
ਜਿੰਨੇ ਰਾਜੇ ਪਹਾੜੀ ਰਾਜੇ ਜੇ ਭਾਵੇਂ ਇੱਕ ਦੂਜੇ ਦੇ ਮਿੱਤਰ ਸਨ ਭਾਵੇਂ ਦੁਸ਼ਮਣ ਸਨ, ਉਹ ਵੀ ਹੁਣ ਸਾਰੇ ਜਿਹੜੇ ਦੁਸ਼ਮਣ ਸੀ ਮਿੱਤਰਾਂ ਨੇ ਤਾਂ ਇਕੱਠਿਆਂ ਹੋਣਾ ਹੀ ਸੀ, ਜਿਹੜੇ ਇੱਕ ਦੂਜੇ ਦੇ ਦੁਸ਼ਮਣ ਸੀ ਉਹ ਵੀ ਇਕੱਠੇ ਹੋ ਗਏ ਨੇ।
ਅਬ ਮਿਲ ਕਰ ਹਿਤੇ ਆਪ ਮਝਾਰੀ,
ਹੁਣ ਉਹ ਆਪਸ ਵਿੱਚ ਸਾਰੇ ਮਿਲ ਕੇ ਇਕੱਠੇ ਹੋ ਕੇ ਆ ਰਹੇ ਨੇ।
ਆਨੰਦਪੁਰ ਛੁਟਕਾਵਨ ਕਾਜੂ,
ਮਹਾਰਾਜ ਜੀ ਤੁਹਾਡੇ ਪਾਸੋਂ ਸ੍ਰੀ ਆਨੰਦਪੁਰ ਸਾਹਿਬ ਛੁਡਵਾਉਣਾ ਚਾਹੁੰਦੇ ਹਨ।
ਸਭ ਆਏ ਵੱਡ ਕਰਿਓ ਸਮਾਜੂ,
ਬੜਾ ਵੱਡਾ ਭਾਰੀ ਸਮਾਜ ਇਕੱਠਾ ਕਰਕੇ ਸਭ ਤੁਹਾਡੇ ਕੋਲ ਆਉਣਾ ਚਾਹੁੰਦੇ ਹਨ।
ਵਿੱਚ ਦੀਵਾਨ ਸਤਿਗੁਰੂ ਬਖਾਨਾ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਸ ਤਰ੍ਹਾਂ ਦੀਵਾਨ ਦੇ ਵਿੱਚ ਆ ਕੇ ਜਦੋਂ ਸੇਵਾਦਾਰਾਂ ਨੇ ਜਸੂਸਾਂ ਨੇ ਦੱਸਿਆ,
ਸੁਣੋ ਖਾਲਸਾ ਬਨ ਸਾਵਧਾਨਾ,
ਕਲਗੀਧਰ ਜੀ ਨੇ ਫਿਰ ਖਾਲਸੇ ਨੂੰ ਹੁਕਮ ਕੀਤਾ, ਖਾਲਸਾ ਜੀ ਸਾਵਧਾਨ ਹੋ ਜਾਓ, ਸਾਵਧਾਨ ਹੋ ਜਾਓ, ਇਕਦਮ ਸਾਵਧਾਨ ਹੋ ਜਾਓ।
ਹੋਏ ਹੈ ਅਬ ਕਮੰਡ ਬਲਵੰਡਾ,
ਬੜਾ ਵੱਡਾ ਭਿਆਨਕ ਘਮਾਸਾਨ ਹੋਵੇਗਾ ਹੁਣ।
ਸੰਗਰ ਕਰੋ ਬਿਲੰਦ ਪ੍ਰਚੰਡਾ,
ਪ੍ਰਚੰਡ ਭਿਆਨਕ ਸੰਗਰ ਕਰੋ, ਯੁੱਧ ਕਰੋ ਇਹੋ ਜਿਹਾ ਕਿ ਪਹਾੜੀ ਆਪਣੇ ਉਂਗਲਾਂ ਦੰਦਾਂ ਥੱਲੇ ਚਬਾ ਕੇ ਵਾਪਸ ਨੱਠ ਜਾਣ।
ਇਨਕੇ ਸਮ ਕੋ ਨਾਇਨ ਆਛੀ,
ਇਹਦੇ ਤੋਂ ਵਧੀਆ ਜੰਗ ਯੁੱਧ ਕਰਨ ਤੋਂ ਵਧੀਆ ਤਾਂ ਕੋਈ ਕੰਮ ਹੀ ਕੋਈ ਨਹੀਂ, ਹੋਰ ਸਭ ਤੋਂ ਵਧੀਆ ਕੰਮ ਜੰਗ ਕਰਨਾ ਹੀ ਆ, ਯੁੱਧ ਕਰਨਾ ਹੀ ਆ, ਉਹ ਵੀ ਧਰਮ ਯੁੱਧ ਹੋਵੇ।
ਲੋਕ ਪ੍ਰਲੋਕ ਸੁਖਦ ਵੱਡ ਬਾਛੀ,
ਇਹ ਲੋਕ ਪ੍ਰਲੋਕ ਵਿੱਚ ਸੁਖਦਾਈ ਹੈ ਜਦੋਂ ਧਰਮ ਯੁੱਧ ਕਰੀਦਾ ਹੈ।
ਨਿਰਭੈ ਜੰਗ ਮੈਂ ਖੜਗ ਪ੍ਰਹਾਰੋ,
ਨਿਰਭੈ ਹੋ ਕੇ ਨਡਰ ਹੋ ਕੇ ਮੈਦਾਨੇ ਜੰਗ ਦੇ ਵਿੱਚ ਤੁਸੀਂ ਸ਼ਸਤਰ ਚਲਾਓ, ਹਥਿਆਰ ਚਲਾਓ।
ਸਮੁਖ ਥਿਰੋ ਸ਼ਸਤਰਨ ਗਨ ਮਾਰੋ,
ਔਰ ਸਾਹਮਣੇ ਖਲੋ ਕੇ ਦੁਸ਼ਮਣਾਂ ਨੂੰ ਮਾਰੋ, ਦੁਸ਼ਮਣਾਂ ਨੂੰ ਕੱਟ ਸੁੱਟੋ, ਵੱਢ ਸੁੱਟੋ।
ਮਹਾ ਸੁਜਸ ਕੋ ਪ੍ਰਾਪਤ ਹੋਵੋ,
ਤੁਹਾਡਾ ਵੱਡਾ ਸੁਜਸ ਹੋਵੇਗਾ, ਵਡਿਆਈ ਹੋਵੇਗੀ ਰਣ ਭੂਮੀ ਵਿੱਚ ਜੇ ਦੁਸ਼ਮਣਾਂ ਨੂੰ ਮਾਰੋਗੇ।
ਲੇਨ ਪਰਮ ਪਦ ਕੋ ਮਗ ਜੋਵੋ,
ਤੁਹਾਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਵੇਗੀ ਜੇ ਰਣ ਭੂਮੀ ਵਿੱਚ ਇਸ ਤਰ੍ਹਾਂ ਲੜੋਗੇ।
ਸੰਮਤ ਕਨੇ ਤਪਤ ਤਪ ਪਾਰੇ,
ਜੀ ਉਹ ਪਦਵੀ ਤੁਹਾਨੂੰ ਮਿਲ ਜਾਏਗੀ ਜਿਹੜੀ ਪਦਵੀ ਹਜ਼ਾਰਾਂ ਸਾਲ ਦੀ ਤਪੱਸਿਆ ਕਰਕੇ ਮਿਲਦੀ ਹੈ।
ਵਰਖਾ ਸ਼ੀਤ ਅਰ ਊਸ਼ਨ ਸਹਾਰੇ,
ਕੋਈ ਤਪਸਵੀ ਤਪ ਕਰਦਾ ਸੈਂਕੜੇ ਸਾਲਾਂ ਵਾਸਤੇ, ਸਰੀਰ ਤੇ ਵਰਖਾ ਰੁੱਸ ਗਰਮੀ ਸਰਦ ਰੁੱਤ ਆਪਣੇ ਸਰੀਰ ਤੇ ਸਹਾਰਦਾ ਹੈ।
ਸੰਕਟ ਅਨਕ ਭਾਂਤ ਕੋ ਚਾਲੇ,
ਅਨੇਕਾਂ ਪ੍ਰਕਾਰ ਦੇ ਸੰਕਟ ਉਹ ਆਪਣੇ ਸਰੀਰ ਤੇ ਝੱਲਦਾ ਹੈ।
ਸਭ ਜਗ ਸੁਖ ਤੇ ਬਣੇ ਨਿਰਾਲੇ,
ਸੰਸਾਰ ਦੇ ਸੁਖ ਛੱਡ ਕੇ ਉਹਨੂੰ ਜੰਗਲਾਂ ਵਿੱਚ ਰਹਿਣਾ ਪੈਂਦਾ ਹੈ।
ਤਿੰਨ ਕੋ ਪੀ ਦੁਰਲਭ ਪਦ ਜੋਏ,
ਜਿਹੜੀ ਪਦਵੀ ਉਹਨਾਂ ਨੂੰ ਵੀ ਦੁਰਲਭ ਹੈ, ਉਹਨਾਂ ਯੋਗੀਆਂ ਨੂੰ ਵੀ ਜਿਹੜੀ ਪਦਵੀ ਨਹੀਂ ਮਿਲਦੀ।
ਕਰੈ ਜਤਨ ਜੋਗੀ ਚਹਿ ਸੋਏ,
ਜਿਸ ਪਦਵੀ ਨੂੰ ਯੋਗੀਸ਼ਰ ਵੀ ਬਾਛਦੇ ਨੇ ਕਿ ਸਾਨੂੰ ਮਿਲ ਜਾਏ, ਪ੍ਰਾਪਤ ਹੋ ਜਾਏ।
ਰਣ ਮੈਂ ਮ੍ਰਿਤਯੁ ਗੁਰੂ ਹੋਏ ਸੋ ਪਾਵੋ।
ਜਿਹੜਾ ਸੂਰਮਾ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾ ਜਾਂਦਾ ਹੈ ਉਹ ਪਦਵੀ ਉਸ ਸ਼ਹੀਦ ਨੂੰ ਇੱਕ ਅੱਖ ਦੇ ਫੋਰ ਵਿੱਚ ਪ੍ਰਾਪਤ ਹੋ ਜਾਂਦੀ ਹੈ।
ਇੱਕ ਪਲਕ ਮੈਂ ਤਾਂ ਸਿਧਾਵੋ,
ਇੱਕ ਪਲਕ ਦੇ ਵਿੱਚ ਉਹ ਸੂਰਮਾ ਉੱਥੇ ਜਾ ਪਹੁੰਚਦਾ ਜਿੱਥੇ ਕੋਈ ਯੋਗੀ ਤੇ ਤਪਸਵੀ ਵੀ ਨਹੀਂ ਪਹੁੰਚ ਸਕਦਾ।
ਜੋ ਆਪ ਲਰੇ ਮਰੇ ਸੈ ਕਾਮੀ, ਸੋ ਤੂਰਨ ਹੋਏ ਸੁਰ ਪਰ ਗਾਮੀ।
ਜਿਹੜਾ ਰਣ ਭੂਮੀ ਚ ਸਹਿਕਾਮ ਹੋ ਕੇ ਹੁਣ ਮਰੇਗਾ ਉਹਨੂੰ ਸੁਰਪੁਰੀ ਵਿੱਚ ਵਾਸਾ ਹੋਵੇਗਾ।
ਤੈ ਕੇ ਸੁਖ ਭੋਗੈ ਚਿਤ ਕਹੈ,
ਜੋ ਚਿਤ ਚ ਚਾਹਣਗੇ ਉਥੋਂ ਦੇ ਭੋਗ ਭੋਗਣ ਨੂੰ ਮਿਲਣਗੇ।
ਆਦਿ ਅਪਸਰਾ ਜੇਤਕ ਐ,
ਅਨੇਕ ਪ੍ਰਕਾਰ ਦੇ ਸੁਖ ਬਿਲਾਸ ਪ੍ਰਾਪਤ ਹੋਣਗੇ ਉਹਨਾਂ ਨੂੰ।
ਪੁਨ ਅਵਨੀ ਪਰ ਹੋਏ ਹੈ ਰਾਜੇ,
ਉਹ ਧਰਤੀ ਤੇ ਰਾਜੇ ਬਣ ਕੇ ਜਨਮ ਲੈਣਗੇ।
ਸਭ ਸੁਖ ਭੋਗੈ ਵਧੇ ਸਮਾਜੇ,
ਸਾਰੇ ਸੁਖ ਭੋਗਣ ਨੂੰ ਉਹਨਾਂ ਨੂੰ ਪ੍ਰਾਪਤ ਹੋਣਗੇ, ਸਮਾਜ ਸੁਖ ਦਾ ਪ੍ਰਾਪਤ ਹੋਵੇਗਾ।
ਮੇਰੀ ਸਿੱਖੀ ਬਹੁਰ ਕਮਾਏ, ਮਿਲੇ ਆਨ ਮੁਝ ਆਨੰਦ ਪਾਏ।
ਰਾਜੇ ਬਣ ਕੇ ਜਿਹੜੇ ਮੇਰੀ ਸਿੱਖੀ ਕਮਾਉਣਗੇ ਉਹ ਮੇਰੀ ਸਿੱਖੀ ਕਮਾਉਣ ਵਾਲੇ ਸਿੱਖ ਫਿਰ ਆ ਕੇ ਮੇਰੇ ਵਿੱਚ ਅਭੇਦ ਹੋ ਜਾਣਗੇ, ਮੇਰੇ ਵਿੱਚ ਮਿਲ ਜਾਣਗੇ।
ਜੋ ਨਿਸ਼ਕਾਮੀ ਜੰਗ ਮਜਾਰਾ,
ਜਿਹੜੇ ਨਿਸ਼ਕਾਮ ਹੋ ਕੇ ਜੰਗ ਵਿੱਚ ਲੜਨਗੇ,
ਮਾਰੇ ਮਰੇ ਗਏ ਹਥਿਆਰਾ,
ਮਾਰਨਗੇ ਮਰਨਗੇ ਹਥਿਆਰ ਧਾਰਨ ਕਰਕੇ,
ਸੋ ਮਮ ਸੰਗ ਸਦਾ ਹੀ ਰਹਿ,
ਉਹ ਸਦਾ ਹੀ ਮੇਰੇ ਨਾਲ ਰਹਿਣਗੇ।
ਪਦ ਜੋਗੀਨ ਜੋ ਦੁਰਲਭ ਹੈ,
ਜਿਹੜੀ ਪਦਵੀ ਯੋਗੀਆਂ ਨੂੰ ਵੀ ਦੁਰਲਭ ਹੈ ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੁੰਦੀ, ਉਹ ਪਦਵੀ ਉਹਨਾਂ ਨਿਸ਼ਕਾਮੀ ਸਿੰਘਾਂ ਨੂੰ ਪ੍ਰਾਪਤ ਹੋਵੇਗੀ।
ਆਗੇ ਲਖੋ ਜੋ ਛਤਰੀ ਪਏ,
ਜਿਹੜੇ ਪਹਿਲਾਂ ਛਤਰੀ ਹੋਏ ਹਨ,
ਰਣ ਮੈਂ ਮਰੇ ਸੁਰਗ ਸਭ ਗਏ,
ਰਣ ਭੂਮੀ ਵਿੱਚ ਮਰ ਕੇ ਸਵਰਗ ਨੂੰ ਗਏ ਹਨ।
ਛਪੀ ਨਹੀਂ ਜਗ ਮੈਂ ਇਹ ਕਥਾ,
ਇਹ ਕਥਾ ਜਗਤ ਵਿੱਚ ਕੋਈ ਲੁਕੀ ਹੋਈ ਨੀ, ਬੜੇ ਬੜੇ ਯੋਧਿਆਂ ਤੇ ਸੂਰਮਿਆਂ ਦੀਆਂ ਕਥਾਵਾਂ ਸੰਸਾਰ ਚ ਪ੍ਰਚਲਿਤ ਹਨ।
ਯੋਧੇ ਕੋ ਪ੍ਰਾਪਤ ਸੁਖ ਜਥਾ,
ਜਿਹੜਾ ਯੋਧਾ ਹੈ ਉਹਨੂੰ ਜਿਸ ਤਰ੍ਹਾਂ ਦੇ ਸੁਖ ਪ੍ਰਾਪਤ ਹੁੰਦੇ ਨੇ ਇਹ ਸਾਰੇ ਪਾਸੇ ਵਿਦਤ ਹੈ, ਪ੍ਰਗਟ ਹੈ।
ਪੁਨ ਮੈਂ ਤੁਮਰੇ ਸੰਗ ਸਾਈ, ਲੋਕ ਪਰ ਲੋਕ ਜਾ ਕੇ ਜਾਈ।
ਮਹਾਰਾਜ ਜੀ ਕਹਿੰਦੇ ਫਿਰ ਮੈਂ ਤੁਹਾਡੇ ਸਦਾ ਸਹਾਈ ਹਾਂ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਦੋਹਾਂ ਜਹਾਨਾਂ ਵਿੱਚ ਮੈਂ ਤੁਹਾਡਾ ਮਦਦਗਾਰ ਹੋਵਾਂਗਾ, ਤੁਹਾਡੀ ਸਹਾਇਤਾ ਕਰਾਂਗਾ ਇੱਥੇ ਵੀ ਤੇ ਉੱਥੇ ਵੀ।
ਇਤਿਆਦਕ ਉਪਦੇਸ਼ਤ ਸਵਾਮੀ,
ਇਸ ਤਰ੍ਹਾਂ ਦਾ ਉਪਦੇਸ਼ ਮਹਾਰਾਜ ਜੀ ਨੇ ਸਰਬੱਤ ਪੰਥ ਖਾਲਸੇ ਨੂੰ ਦਿੱਤਾ ਹੈ।
ਭਇਓ ਖਾਲਸਾ ਸੰਗਰ ਕਾਮੀ,
ਖਾਲਸਾ ਤਿਆਰ ਬਰ ਤਿਆਰ ਹੋ ਗਿਆ ਸੰਗਰ ਕਰਨ ਵਾਸਤੇ, ਜੰਗ ਕਰਨ ਵਾਸਤੇ।
ਮਾਝੇ ਆਦਿਕ ਦੇਸ਼ਨ ਮਾਈ,
ਇਧਰ ਮਾਝੇ ਆਦਿਕ ਦੇਸ਼ਾਂ ਦੇ ਜਿਹੜੇ ਸਿੰਘ ਹਨ,
ਉਤੇ ਸਿੰਘ ਕਰ ਗਮਨੇ ਤਾਈ,
ਜਿਹੜੇ ਸਿੰਘ ਪਹਿਲਾਂ ਘਰਾਂ ਵਿੱਚ ਗਏ ਹੋਏ ਸਨ,
ਪ੍ਰਥਮ ਹਕਾਰ ਪੱਠੇ ਸਾਬੇ ਆਏ,
ਉਹਨਾਂ ਨੂੰ ਪਹਿਲਾਂ ਸੁਨੇਹਾ ਭੇਜ ਦਿੱਤਾ ਸੀ ਕਿ ਜੰਗ ਹੋਣ ਵਾਲਾ, ਇਸ ਕਰਕੇ ਉਹ ਸਿੰਘ ਪਹਿਲਾਂ ਹੀ ਆ ਪਹੁੰਚੇ ਨੇ ਮਾਝੇ ਤੋਂ, ਮਾਲਵੇ ਤੋਂ, ਦੁਆਬੇ ਤੋਂ ਫੌਜਾਂ ਆ ਪਹੁੰਚੀਆਂ ਹਨ।
ਦੁਨੀ ਚੰਦ ਨਿਜ ਸਾਥੇ ਲਿਆਏ,
ਮਾਝੇ ਤੋਂ ਇਲਾਕੇ ਤੋਂ ਜਿਹੜੇ ਸਿੰਘ ਆਏ ਨੇ, ਦੁਨੀ ਚੰਦ ਇਹ ਮਸੰਦ ਸੀ ਗੁਰੂ ਘਰ ਦਾ, ਦੁਨੀ ਚੰਦ ਆਪਣੇ ਨਾਲ ਬਹੁਤ ਸਾਰੇ ਸਿੰਘਾਂ ਨੂੰ ਲੈ ਕੇ ਆਇਆ ਹੈ।
ਜੈ ਕੈ ਰਣ ਕੀ ਸੁਦ ਪਹੁੰਚਾਈ,
ਜਿੱਥੇ ਕਿੱਥੇ ਰਣ ਭੂਮੀ ਦੀ ਖਬਰ ਪਹੁੰਚ ਗਈ ਹੈ, ਖਾਲਸਾ ਜੀ ਜੰਗ ਹੋਣ ਵਾਲਾ ਹੈ, ਜਿਹੜੇ ਸਿੰਘ ਘਰਾਂ ਚ ਗਏ ਸਨ ਉਹ ਤਿਆਰ ਬਰ ਤਿਆਰ ਹੋ ਕੇ ਸ਼ਸਤਰਧਾਰੀ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜਣ ਲੱਗੇ ਨੇ ਵਹੀਰਾਂ ਘੱਤ ਕੇ।
ਚਲੇ ਸਿੰਘ ਆਏ ਸਮੁਦਾਈ,
ਸੈਂਕੜਿਆਂ ਦੀ ਗਿਣਤੀ ਚ ਸਿੰਘ ਸ੍ਰੀ ਆਨੰਦਪੁਰ ਸਾਹਿਬ ਇਕੱਠੇ ਹੋਏ ਹਨ।
ਬਖਸ਼ ਸਿੰਘ ਗੁਰਬਖਸ਼ ਸਿੰਘ ਪੁਨ,
ਭਾਈ ਬਖਸ਼ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ,
ਭੈਰੋਵਾਲ ਕਲਾਲ ਸਿੰਘ ਗੁਣ,
ਭੈਰੋਵਾਲ ਪਿੰਡ ਦੇ ਭਾਈ ਕਲਾਲ ਸਿੰਘ ਹੋਣੀ ਵੀ ਚੱਲ ਕੇ ਆਏ ਹਨ।
ਲਏ ਸੈਂਕੜੇ ਸਿੰਘ ਨੇ ਆਏ,
ਸੈਂਕੜੇ ਸਿੰਘਾਂ ਨੂੰ ਆਪਣੇ ਨਾਲ ਲੈ ਕੇ ਆਏ ਹਨ।
ਦਿਆਲ ਸਿੰਘ ਸੁਰ ਸਿੰਘ ਬਸਾਏ,
ਭਾਈ ਸਾਹਿਬ ਭਾਈ ਦਿਆਲ ਸਿੰਘ ਜੀ ਸੁਰ ਸਿੰਘ ਪਿੰਡ ਤੋਂ, ਜਿਹੜਾ ਭਾਈ ਵਿਧੀ ਚੰਦ ਜੀ ਛੀਨੇ ਜੀ ਦਾ ਪਿੰਡ ਹੈ ਉਸ ਪਿੰਡ ਤੋਂ ਸੁਰ ਸਿੰਘ ਸਿੰਘ ਤੋਂ ਭਾਈ ਦਿਆਲ ਸਿੰਘ ਜੀ ਆਏ ਹਨ
ਮੱਟੂ ਸੇਵਾ ਸਿੰਘ ਮਜੈਲ
ਮੱਟੂ ਜੱਟਾਂ ਦਾ ਇੱਕ ਗੋਤਰ ਹੈ ਮੱਟੂ ਮੱਟੂ ਗੋਤਰ ਦੇ ਧਾਰਨੀ ਭਾਈ ਸੇਵਾ ਸਿੰਘ ਜੀ ਮਜੈਲ ਇਹ ਵੀ ਚੱਲ ਕੇ ਆਏ ਹਨ
ਇਹ ਸਭ ਦੁਨੀ ਚੰਦ ਕੇ ਗੈਲ
ਇਹ ਸਾਰੇ ਸਿੰਘ ਦੁਨੀ ਚੰਦ ਦੇ ਨਾਲ ਇਕੱਠੇ ਹੋ ਕੇ ਆਏ ਨੇ
ਸਕਲ ਪੰਜ ਸੈ ਗਿਣਤੀ ਬਿਖੈ
ਇਹਨਾਂ ਦੀ ਸਾਰਿਆਂ ਦੀ ਕੁੱਲ ਗਿਣਤੀ ਹੈ 500 500 ਸਿੰਘਾਂ ਦੀ ਗਿਣਤੀ ਦੇ ਸਿੰਘ ਦੁਨੀ ਚੰਦ ਦੇ ਨਾਲ ਚੜ ਕੇ ਮਾਝੇ ਤੋਂ ਆਨੰਦਪੁਰ ਸਾਹਿਬ ਆਏ ਨੇ
ਆਨ ਗੁਰੂ ਕੋ ਦਰਸ਼ਨ ਪਿਖੈ
ਆ ਕੇ ਇਹਨਾਂ ਨੇ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਕੀਤੇ ਜੰਗ ਹੋਣ ਤੋਂ ਪਹਿਲਾਂ ਹੀ ਇੱਕ ਦਿਨ ਆ ਪਹੁੰਚੇ ਹਨ
ਇਸੀ ਰੀਤ ਦੇਸ਼ਨ ਸਮੁਦਾਇ
ਇਸੇ ਰੀਤ ਨਾਲ ਹੋਰ ਵੀ ਦੇਸ਼ਾਂ ਚੋਂ ਮਾਲਵੇ ਆਦਿਕ ਤੋਂ ਵੀ ਅਨੇਕਾਂ ਸਿੰਘ ਆਏ ਹਨ
ਸੁਣ ਰਣ ਕਰਨ ਪ੍ਰਭੂ ਟਿਗ ਆਏ
ਸਤਿਗੁਰੂ ਜੀ ਜੰਗ ਲੜ ਰਹੇ ਨੇ ਯੁੱਧ ਲੜ ਰਹੇ ਨੇ ਸੁਣ ਸੁਣ ਕੇ ਬਹੁਤ ਸਾਰੀਆਂ ਫੌਜਾਂ ਬਹੁਤ ਸਾਰੇ ਸੂਰਮੇ ਚੱਲ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਆ ਰਹੇ ਨੇ
ਭਏ 71,000 ਸਿੰਘ
ਇਹਦਾ ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘ ਮਹਾਰਾਜ ਜੀ ਦੇ ਕੋਲ ਸ੍ਰੀ ਆਨੰਦਪੁਰ ਸਾਹਿਬ ਇਕੱਠੇ ਹੋਏ ਨੇ
ਗਏ ਸ਼ਸਤਰ ਰਿਪ ਮ੍ਰਿਗ ਪਰ ਸਿੰਘ
ਔਰ ਬੜੇ ਬੜੇ ਸੋਹਣੇ ਸ਼ਸਤਰ ਹਥਿਆਰ ਧਾਰਨ ਕਰਕੇ ਇਸ ਤਰ੍ਹਾਂ ਆਏ ਨੇ ਸਿੰਘ ਦੁਸ਼ਮਣਾਂ ਤੇ ਪੈਣ ਲਈ ਜਿਵੇਂ ਹਿਰਨਾਂ ਦੀਆਂ ਡਾਰਾਂ ਤੇ ਬੱਬਰ ਸ਼ੇਰ ਦੀ ਝਪਟ ਹੁੰਦੀ ਹੈ
ਗਰਜਤ ਬੋਲੇ ਪ੍ਰਭੂ ਸੁਣਾਏ ਚਹਿ ਆਪ ਕੀ ਏਤ ਰਜਾਏ
ਇਹ ਸਾਰੇ ਸਿੰਘ ਇਕੱਠੇ ਹੋ ਕੇ ਕਲਗੀਧਰ ਜੀ ਕੋਲ ਆਏ ਤੇ ਆ ਕੇ ਗੱਜ ਕੇ ਸਤਿਗੁਰੂ ਜੀ ਨੂੰ ਕਹਿੰਦੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਸਾਨੂੰ ਬਸ ਇੱਕ ਤੁਹਾਡੀ ਆਗਿਆ ਚਾਹੀਦੀ ਹੈ ਸਾਨੂੰ ਇੱਕ ਤੁਹਾਡਾ ਹੁਕਮ ਚਾਹੀਦਾ ਹੈ
ਕਿਆ ਪਹਾਰੀਏ ਹਮੋ ਅਗਾਰੀ ਕਰੋ ਹੁਕਮ ਦਿੱਲੀ ਲੈ ਮਾਰੀ
ਮਹਾਰਾਜ ਪਹਾੜੀਏ ਸਾਡੇ ਸਾਹਮਣੇ ਕੀ ਨੇ ਜੇ ਹੁਕਮ ਕਰ ਦਿਓ ਤੇ ਅਸੀਂ ਜਾ ਕੇ ਦਿੱਲੀ ਵੀ ਮਾਰ ਕੇ ਫਤਿਹ ਪ੍ਰਾਪਤ ਕਰ ਲਈਏ ਦਿੱਲੀ ਤੇ ਵੀ ਜਾ ਕੇ ਮਹਾਰਾਜ ਜੀ ਲਾਲ ਕਿਲੇ ਤੇ ਨਿਸ਼ਾਨ ਝੁਲਾ ਦਈਏ ਪਹਾੜੀਏ ਕੀ ਨੇ ਸਾਡੇ ਸਾਹਮਣੇ
ਸਭ ਤੁਰ ਕਾਨਾ ਦੇ ਖਪਾਏ ਲਵਪੁਰ ਕੋ ਤਤਕਾਲ ਛੁਟਾਏ
ਸਾਰਾ ਤੁਰਕਾਨਾ ਮਾਰ ਕੇ ਖਪਾ ਦਈਏ ਔਰ ਮਹਾਰਾਜ ਦਿੱਲੀ ਤੋਂ ਬਾਅਦ ਲਾਹੌਰ ਤੇ ਵੀ ਜਾ ਕੇ ਕੇਸਰੀ ਨਿਸ਼ਾਨ ਝੁਲਾ ਦਈਏ ਕਿਹਾ ਹੀ ਨਹੀਂ ਖਾਲਸੇ ਨੇ ਇਹ ਕਰਕੇ ਵੀ ਵਿਖਾਇਆ ਇਹ ਕਰਕੇ ਵੀ ਵਿਖਾਇਆ ਗੁਰੂ ਖਾਲਸੇ ਨੇ
ਉਹਦੇ ਸਿੰਘ ਤੇ ਆਦਿਕ ਵੀਰ
ਭਾਈ ਉਹਦੇ ਸਿੰਘ ਆਦਿਕ ਜਿੰਨੇ ਯੋਧੇ ਹਨ
ਸੁਣ ਸਤਿਗੁਰ ਤਿੰਨ ਦੀਨਸ ਧੀਰ
ਸਤਿਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਧੀਰਜ ਦਿੱਤਾ ਹੈ
ਦੁਰਗ ਕਰੋ ਦਿੜ ਬਨੋ ਸੁਚੇਤ
ਮਹਾਰਾਜ ਜੀ ਕਹਿੰਦੇ ਭਾਈ ਕਿਲੇ ਦੇ ਵਿੱਚ ਸਾਰੇ ਸਿੰਘ ਸੁਚੇਤ ਹੋ ਜਾਓ
ਰੋਕੋ ਆਗਾ ਲੜਬੇ ਹੇਤ
ਲੜਨ ਵਾਸਤੇ ਪਹਾੜੀਆਂ ਨਾਲ ਪਹਾੜੀਆਂ ਦਾ ਅੱਗਾ ਰੋਕ ਕੇ ਮੋਰਚੇ ਬੰਦੀਆਂ ਕਰ ਦਿਓ ਤੇ ਜਿਵੇਂ ਗੁਰੂ ਖਾਲਸਾ ਜੰਗ ਲੜ ਰਿਹਾ ਉਹ ਜੰਗ ਆਰੰਭ ਹੋ ਰਿਹਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ